صوبہ عبد الخان لگی کچہری نکٹ مان سر نانگو کر جائے پکارا کہو کیر میرو پت مارا.
واہ گرو جی کا خالصہ واہ گرو جی کی فتح. پرم ستکار یوگ سنمان یوگ گرو کا خاص روپ گرو خالصہ سادھ سنگت غریب نواز دیا ند بھگت وچل اناتھ ناتھ بانی گرو گرو ہے بانی وچ بانی امرت سارے گربانی کہے سیوک جن مانے پرتکھ گرو نستارے آد گرو تن تن شری گرو گرنتھ صاحب سچے پاتشاہ دے پوتر چرنا کملاں چ سندھیا ویلے دے سجے ہوئے دیوانا چ حاضریاں بھر کے اکتر ہو کے ست گرو جی دا پاون پوتر اتہاس میری پیری دے مالک ست گرو چھویں پاتشاہ پنج پیالے پنج پیر چھٹم پیر بیٹھا گرپاری ارجن کایا پلٹ کے مورت ہر گوبند سواری چلی پیڑی سوڈیاں روپ دکھاون وارو واری دل پنجن گر سورما وڈ جودا بو پارو پکاری ایسے ستگرو چھویں پاتشاہ جی دا پوتر پاون اتہاس بہت ہی شردا بھاونا ادب ستکار سہت سربن کر رہے تن شری گرو ہرگوبند صاحب جی مہاراج جی نے ہرگوبند پورا نگر بسایا ہے. بھگوان داس کیرڑ دی موت ہوئی ہے. یہ لڑکا سی رتن چند کیرڑ دوسرے نگر وچ جا کے نے رونا دھونا کیتا ہے. دیوان چندو دے لڑکے کرم چند دے نال انہیں صلح کیتی انہوں اپنا متر بنایا. جاندا سی کہ کرم چند دے باپ نو بھی گرو ہرگوبند صاحب نے چندو نو ماریا. دوویں جنے رل گئے رل کے صلاح کرن لگے کی کرنا چاہیے. آخرکار انہاں رتن چند تے کرم چند دوہاں نے رل کے صلاح کیتی ہے کہ جلندر دا نواب ساڈا متر ہے تے جلندر دے نواب کول چل کے پکار کریے. اورو دے کول پکار کر کے شری گرو ہرگوبند صاحب جی تے فوج چڑھا کے لیائیے تے اپنے پتا دے مرن دا جڑا بدلہ ہے او گرو ہرگوبند صاحب جی کول لئیے. کرم چند تیرے تے بھی تیرے باپ دا قرض ہے. تیرے باپ نو گرو ہرگوبند صاحب جی نے ماریا سی. میرے نال بھی وہی بیتی ہے اسی طرح ہی میرے نال بھی ورتی ہے. اس کر کے اپنا دوہاں دا حق بندا ہے کہ اسی گرو صاحب کولو بدلہ لئیے. اس طرح دی صلاح کر کے انہاں نے رات نو سونا کیتا ہے. اور اگلے دن عبد السمند خان جو جلندر دا نواب سی ایدے کول آئے نے پکار کر رہے نے آؤ من برتیاں کاگر کریے. گرو گھر دا اے پاون پوتر اتہاس ہے. سربن کرن تو پہلا گرو چرنا وچ حاضری لواؤندے آکھو جی ستنام شری
واہ گرو صاحب جی.
ستنام شری
واہ گرو صاحب جی. چوپائی بیٹھے او صوبہ عبد الخان.
ادھر عبد السمند خان جنو چھوٹے کر کے عبد الخان بھی کہندے ہن. عبد الخان صوبہ ਇਹ ਆਪਣੀ ਗੱਦੀ ਦੇ ਉੱਤੇ ਜਲੰਧਰ ਦੇ ਵਿੱਚ ਬੈਠਾ ਹੋਇਆ।
ਲੱਗੀ ਕਚਹਿਰੀ ਨਿਕਟ ਮਾਨ,
ਇਹਦੀ ਕਚਹਿਰੀ ਲੱਗੀ ਹੋਈ ਹੈ ਅਬਦੁਲ ਖਾਨ ਦੀ, ਔਰ ਕਚਹਿਰੀ ਵਿੱਚ ਇਹਦੇ ਛੋਟੇ ਵੱਡੇ ਨਾਇਬ ਅਫਸਰ, ਅਹਿਲਕਾਰ, ਵਜ਼ੀਰ, ਸਲਾਹਕਾਰ ਉਹ ਇਹਦੀ ਕਚਹਿਰੀ ਵਿੱਚ ਬੈਠੇ ਹੋਏ ਹਨ।
ਸਿਰ ਨਾਂਗੋ ਕਰ ਜਾਏ ਪੁਕਾਰਾ।
ਰਤਨ ਚੰਦ ਘੇਰੜ, ਜਿਹੜਾ ਭਗਵਾਨ ਦਾਸ ਘੇਰੜ ਦਾ ਲੜਕਾ ਸੀ, ਇਹ ਆਇਆ ਹੈ ਨਵਾਬ ਦੀ ਕਚਹਿਰੀ ਵਿੱਚ ਆਪਣੇ ਸਿਰ ਤੋਂ ਪੱਗ ਲਾ ਕੇ। ਉਹਨਾਂ ਸਮਿਆਂ ਦੇ ਵਿੱਚ ਜਦੋਂ ਲੋਕ ਪੁਕਾਰ ਕਰਦੇ ਸੀ ਤੇ ਆਪਣੇ ਸਿਰ ਤੋਂ ਪੱਗ ਲਾ ਕੇ ਪੁਕਾਰ ਕਰਦੇ ਸੀ ਵੀ ਸਾਡਾ ਕੋਈ ਵਾਲੀ ਵਾਰਸ ਨਹੀਂ ਰਿਹਾ, ਦੀਨ ਹੋ ਕੇ। ਅੱਜ ਕੱਲ ਤਾਂ ਲੋਕ ਇਹ ਸਮਝਣ ਲੱਗ ਪਏ ਨੇ ਵੀ ਸ਼ਾਇਦ ਇਹ ਸਿਰ ਤੇ ਜਿਹੜੀ ਪੱਗ ਦਸਤਾਰ ਬੰਨੀ ਜਾਂਦੀ ਹੈ ਇਹਦੇ ਨਾਲ ਸਾਡੀ ਇੱਜ਼ਤ ਘਟਦੀ ਹੈ। ਦਰਅਸਲ ਇਹਦੇ ਨਾਲ ਇੱਜ਼ਤ ਬਣਦੀ ਹੈ। ਜਿਹੜੇ ਸਿਰਾਂ ਤੋਂ ਦਸਤਾਰਾਂ ਲਾ ਕੇ ਦਸਤਾਰਾਂ ਤੋਂ ਵਿਹੂਣੇ ਟੁਰੇ ਫਿਰਦੇ ਨੇ ਨਾ, ਘੋਰੜ ਹੋਏ ਹੋਏ ਫਿਰਦੇ ਨੇ, ਦਰਅਸਲ ਉਹਨਾਂ ਦੀ ਹਾਲਤ ਇਹੋ ਜਿਹੀ ਹੈ ਜਿਹੋ ਜਿਹੀ ਰਤਨ ਚੰਦ ਦੀ ਹੈ। ਰਤਨ ਚੰਦ ਦਾ ਬਾਪ ਮਰ ਚੁੱਕਾ ਸੀ ਤੇ ਸਿਰ ਤੋਂ ਇਹਨੇ ਪੱਗ ਲਾਈ ਹੈ ਵੀ ਮੇਰੇ ਸਿਰ ਤੇ ਮੇਰੇ ਬਾਪ ਦਾ ਸਾਇਆ ਨਹੀਂ ਰਿਹਾ। ਪਰ ਸਿਰ ਤੋਂ ਪੱਗ ਲਾ ਕੇ ਇਹਨੇ ਆ ਕੇ ਸੂਬੇ ਜਲੰਧਰ ਦੀ ਕਚਹਿਰੀ ਵਿਚ ਪੇਸ਼ ਹੋ ਕੇ ਰੋਣਾ ਧੋਣਾ ਕੀਤਾ ਹੈ।
ਕਹਿਓ ਕਹਿਰ ਮੇਰੋ ਪਿਤ ਮਾਰਾ,
ਪੁਕਾਰ ਕਰ ਰਿਹਾ ਨਵਾਬ ਨੂੰ, ਸੂਬੇ ਜਲੰਧਰ ਨੂੰ ਪੁਕਾਰ ਕਰਦਿਆਂ ਕਹਿੰਦਾ ਨਵਾਬ ਸਾਹਿਬ ਮੇਰੇ ਬਾਪ ਨੂੰ ਗੁਰੂ ਜੀ ਨੇ ਮਾਰ ਦਿੱਤਾ ਹੈ, ਮੇਰੇ ਬਾਪ ਦੀ ਹੱਤਿਆ ਕਰ ਦਿੱਤੀ ਹੈ।
ਗੁਰ ਨੇ ਛੀਨ ਲੀਨ ਸਭ ਧਰਨੀ,
ਔਰ ਮੇਰੇ ਬਾਪ ਨੂੰ ਪਿਤਾ ਨੂੰ ਮਾਰ ਕੇ ਮੇਰੀ ਜਿੰਨੀ ਜ਼ਮੀਨ ਸੀ, ਮੇਰੀ ਜਿੰਨੀ ਜਾਇਦਾਦ ਸੀ, ਜਗ੍ਹਾ ਸੀ, ਉਹ ਸਾਰੀ ਧਰਤੀ ਮੇਰੀ ਖੋਹ ਲਈ ਹੈ। ਸਾਰੀ ਧਰਤੀ ਦੇ ਮਾਲਕ ਉਹ ਆਪ ਆਣ ਬਣ ਬੈਠੇ ਹਨ।
ਬਿਨਾਂ ਤਰਾਸ ਕੀ ਨਸਿਆਸ ਕਰਨੀ,
ਉਹਨਾਂ ਨੇ ਬਿਨਾਂ ਕਿਸੇ ਦੇ ਡਰ ਤੋਂ, ਤਾਂ ਕਿਸੇ ਦਾ ਡਰ ਮੰਨਦੇ ਹੀ ਨਹੀਂ, ਉਹ ਤਾਂ ਕਿਸੇ ਦਾ ਭੈ ਮੰਨਦੇ ਹੀ ਨਹੀਂ, ਬਿਨਾਂ ਤਰਾਸ ਤੋਂ ਡਰ ਤੋਂ ਉਹਨਾਂ ਨੇ ਇਹੋ ਜਿਹੀ ਕਰਨੀ ਕੀਤੀ ਹੈ।
ਕੋਟੇ ਉਸਾਰਤ ਤੈ ਵੱਡ ਗਾਡੋ,
ਔਰ ਉਹਨਾਂ ਨੇ ਬੜਾ ਵੱਡਾ ਪੱਕਾ ਮਜ਼ਬੂਤ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਉਸ ਜਗ੍ਹਾ ਤੇ। ਉਹ ਜਗ੍ਹਾ ਸਾਡੀ ਹੈ, ਮੇਰੇ ਬਾਪ ਨੂੰ ਮਾਰ ਕੇ ਉਸ ਜਗ੍ਹਾ ਤੇ ਕਬਜ਼ਾ ਕਰਕੇ ਬਿਨਾਂ ਕਿਸੇ ਡਰ ਤੋਂ ਨਿਡਰ ਹੋਏ ਗੁਰੂ ਜੀ ਨੇ ਉਸ ਜਗ੍ਹਾ ਤੇ ਬੜਾ ਮਜ਼ਬੂਤ ਤੇ ਵੱਡਾ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਹੈ।
ਹੋਏ ਮਵਾਸ ਗਰਬੋਰ ਬਾਡੋ,
ਆਉਣ ਵਾਲੇ ਸਮੇਂ ਚ ਉਸੇ ਕਿਲੇ ਚ ਗੁਰੂ ਨੇ ਮਵਾਸ ਹੋ ਜਾਣਾ। ਮਵਾਸ ਕਹਿੰਦੇ ਨੇ ਆਕੀ ਹੋਣ ਨੂੰ, ਬਾਗੀ ਹੋਣ ਨੂੰ। ਉਸੇ ਕਿਲੇ ਵਿਚ ਆਉਣ ਵਾਲੇ ਸਮੇਂ ਚ ਗੁਰੂ ਜੀ ਨੇ ਬਾਗੀ ਬਣ ਕੇ ਬੈਠ ਜਾਣਾ, ਔਰ ਮਵਾਸ ਹੋ ਕੇ ਬਿਨਾਂ ਕਿਸੇ ਡਰ ਤੋਂ ਉਹਨਾਂ ਨੇ ਆਪਣੀ ਮਨ ਮਰਜ਼ੀ ਕਰਨੀ ਹੈ।
ਅਬਦੁਲ ਖਾਨ ਸੁਣ ਪਾਸ ਅੰਕਾਰਾ,
ਜਦੋਂ ਅਬਦੁਲ ਖਾਨ ਨੇ ਸੁਣਿਆ ਵੀ ਇਹ ਕੌਣ ਪੁਕਾਰ ਕਰ ਰਿਹਾ, ਸਿਰ ਤੋਂ ਪੱਗ ਲਾਈ ਹੋਈ ਹੈ, ਰੋ ਰਿਹਾ, ਉਸ ਵੇਲੇ ਦੀ ਪੁਕਾਰ ਸੁਣ ਕੇ ਅਬਦੁਲ ਖਾਨ ਨੇ ਇਹਨੂੰ ਆਪਣੇ ਕੋਲ ਬੁਲਾਇਆ। ਰਤਨ ਚੰਦ ਘੇਰੜ ਨੂੰ ਰੋਂਦਿਆਂ ਕੁਰਲਾਂਦਿਆਂ ਵੇਖ ਕੇ ਅਬਦੁਲ ਸਮੁੰਦ ਖਾਨ ਨੇ ਇਹਨੂੰ ਆਪਣੇ ਕੋਲ, ਸੂਬੇ ਜਲੰਧਰ ਨੇ ਕੋਲ ਬੁਲਾਇਆ ਹੈ।
ਕਉ ਨਿਰਨੇ ਕਰ ਕਿਉਂ ਕਰ ਮਾਰਾ,
ਕਹਿਣ ਲੱਗਾ ਵੀ ਰਤਨ ਚੰਦ ਇਹ ਦੱਸ ਵੀ ਤੇਰੇ ਬਾਪ ਨੂੰ ਮਾਰਿਆ ਕਿਉਂ ਹੈ, ਕੋਈ ਨਾ ਕੋਈ ਕਾਰਨ ਤਾਂ ਹੋਣਾ ਹੈ ਨਾ, ਬਿਨਾਂ ਕਾਰਨ ਤੋਂ ਤਾਂ ਏਦਾਂ ਕੋਈ ਕਿਸੇ ਨੂੰ ਮਾਰਦਾ ਨੀ, ਕਿਸੇ ਨਾ ਕਿਸੇ ਕਾਰਨ ਕਰਕੇ ਹੀ ਮਾਰਿਆ ਹੋਣਾ, ਇਹ ਦੱਸ ਵੀ ਕੀ ਕਾਰਨ ਹੋਇਆ, ਇਹੋ ਜਿਹਾ ਕਿਹੜਾ ਕਾਰਜ ਬਣਿਆ, ਕਾਰਨ ਸਿੱਧ ਹੋਇਆ ਜਿਹਦੇ ਨਾਲ ਉਹਨਾਂ ਨੇ ਤੇਰੇ ਬਾਪ ਨੂੰ ਮਾਰਿਆ ਹੈ।
ਲੇਨ ਦੇਨ ਕਿਆ ਪਿਖੇ ਅਪਰਾਧਾ,
ਤੇਰੇ ਬਾਪ ਦਾ ਭਗਵਾਨ ਦਾਸ ਘੇਰੜ ਦਾ ਗੁਰੂ ਜੀ ਦੇ ਨਾਲ ਕੋਈ ਲੈਣ ਦੇਣ ਸੀ, ਜੇ ਲੈਣ ਦੇਣ ਸੀ ਜਾਂ ਉਹਦਾ ਕੋਈ ਅਪਰਾਧ ਗੁਰੂ ਜੀ ਨੇ ਵੇਖਿਆ ਹੈ।
ਕਿਉਂ ਗੈ ਮਾਰਿਓ ਦੇ ਕਰ ਬਾਦਾ,
ਏਡੀ ਵੱਡੀ ਬਾਧਾ ਦੇ ਕੇ ਉਹਨਾਂ ਨੇ ਤੇਰੇ ਬਾਪ ਨੂੰ ਕਿਉਂ ਮਾਰਿਆ, ਤੇਰੇ ਪਿਤਾ ਨੂੰ ਕਿਉਂ ਮਾਰਿਆ, ਕੋਈ ਜ਼ਰੂਰ ਕਾਰਨ ਹੋਵੇਗਾ, ਬਿਨਾਂ ਕਾਰਨ ਤੋਂ ਤਾਂ ਏਦਾਂ ਕੋਈ ਕਿਸੇ ਨੂੰ ਨੀ ਮਾਰਿਆ ਕਰਦਾ।
ਕਰਮ ਚੰਦ ਪੁਨ ਸਕਲ ਸੁਣਾਈ,
ਇਹਦੇ ਨਾਲ ਕਰਮ ਚੰਦ ਵੀ ਚੱਲ ਕੇ ਆਇਆ ਸੀ। ਕਰਮ ਚੰਦ ਜਿਹੜਾ ਸੀ ਖਾਲਸਾ ਜੀ, ਇਹ ਦੀਵਾਨ ਚੰਦੂ ਦਾ ਲੜਕਾ ਸੀ, ਦੋਵੇਂ ਜਣੇ ਇਕੱਠੇ ਹੋ ਕੇ ਆਏ ਸੀ। ਰਤਨ ਚੰਦ ਨੇ ਪਹਿਲਾਂ ਰੋ ਕੇ ਪੁਕਾਰ ਕੀਤੀ, ਜਦੋਂ ਨਵਾਬ ਨੇ ਪੁੱਛਿਆ ਵੀ ਕੀ ਗੱਲ ਹੈ, ਕਿਉਂ ਮਾਰਿਆ ਤੇਰੇ ਪਿਤਾ ਨੂੰ, ਤੇ ਲਾਗਿਓ ਕਰਮ ਚੰਦ ਉਸ ਵੇਲੇ ਨਿਰਣਾ ਕਰਕੇ ਬੋਲਣ ਲੱਗਾ। ਕਰਮ ਚੰਦ ਉਸ ਵੇਲੇ ਬੋਲਿਆ,
ਸੋਨੇ ਡਰਤ ਕਰੇ ਮਨ ਭਾਈ,
ਕਹਿਣ ਲੱਗਾ ਨਵਾਬ ਸਾਹਿਬ ਜੀ ਉਹ ਕਿਹੜਾ ਕਿਸੇ ਕੋਲੋਂ ਡਰਦੇ ਨੇ, ਗੁਰੂ ਜੀ ਕਿਹੜਾ ਕਿਸੇ ਦਾ ਡਰ ਮੰਨਦੇ ਨੇ, ਉਹ ਤਾਂ ਕਿਸੇ ਦਾ ਭੈ ਨਹੀਂ ਮੰਨਦੇ, ਉਹ ਤਾਂ ਮਨ ਭਾਉਂਦੀਆਂ ਕਰਦੇ ਨੇ, ਜੋ ਉਹਨਾਂ ਦੇ ਮਨ ਵਿੱਚ ਆਉਂਦਾ ਹੈ ਉਹ ਕਰਦੇ ਹਨ।
ਜੇਠ ਵਿਖੇ ਇਹ ਤੋਂ ਉਤਪਾਤ,
ਹੁਣ ਜੇਠ ਦਾ ਮਹੀਨਾ ਲੰਘ ਕੇ ਗਿਆ ਹੈ ਤੇ ਜੇਠ ਦੇ ਮਹੀਨੇ ਵਿੱਚ ਉਹਨਾਂ ਨੇ ਵੇਖੋ ਕਿੱਡਾ ਵੱਡਾ ਉਤਪਾਤ ਕੀਤਾ। ਜੇਠ ਦੇ ਮਹੀਨੇ ਚ ਗੁਰੂ ਜੀ ਨੇ ਕਿੱਡਾ ਵੱਡਾ ਉਪਦਰਵ ਕੀਤਾ, ਵੇਖੋ ਕਿੱਡੀ ਵੱਡੀ ਲੜਾਈ ਕਰਕੇ ਆਏ ਨੇ।
ਜਿਸ ਤੇ ਪਾਇਓ ਨਰਨ ਗੁਣ ਖਾਤ,
ਆ ਜੇਠ ਦੇ ਮਹੀਨੇ ਚ ਕਿੱਡੀ ਵੱਡੀ ਲੜਾਈ ਕੀਤੀ ਆ ਗੁਰੂ ਨੇ, ਔਰ ਉਸ ਲੜਾਈ ਦੇ ਵਿੱਚ ਜੰਗ ਦੇ ਵਿੱਚ ਕਿੰਨੇ ਨਰਾਂ ਦਾ ਘਾਤ ਹੋਇਆ। ਤਕਰੀਬਨ 7000 ਫੌਜ ਸੀ ਬਾਦਸ਼ਾਹ ਸ਼ਾਹ ਜਹਾਨ ਦੀ ਭੇਜੀ ਹੋਈ, ਉਸ ਫੌਜ ਨੂੰ ਗੁਰੂ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਮਾਰ ਮੁਕਾਇਆ ਹੈ।
ਲੇਕਰ ਬਾਦਸ਼ਾਹ ਕੋ ਆਵਾ,
ਔਰ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਸੀ ਬੜਾ ਕੀਮਤੀ, ਉਹ ਬਾਜ ਗੁਰੂ ਜੀ ਨੇ ਫੜ ਲਿਆ ਤੇ ਬਾਦਸ਼ਾਹ ਨੇ ਜਦੋਂ ਮੰਗਿਆ ਤੇ ਇਹਨਾਂ ਨੇ ਅੱਗੋਂ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਹਦਾ ਬਾਦਸ਼ਾਹ ਦਾ ਬੜਾ ਕੀਮਤੀ ਬਾਜ ਸੀ ਵਲੈਤ ਤੋਂ ਆਇਆ ਹੋਇਆ, ਉਹ ਬਾਜ ਗੁਰੂ ਜੀ ਨੇ ਬਿਨਾਂ ਕਾਰਨ ਤੋਂ ਪਕੜ ਲਿਆ ਤੇ ਪਕੜ ਕੇ ਆਪਣੇ ਨਾਲ ਲੈ ਆਏ ਹਨ।
ਸਦਨ ਸੁਧਾ ਸਰ ਤੇ ਨਿਕਸਾਰਾ,
ਹੁਣ ਜਿਹੜਾ ਇਹਨਾਂ ਦਾ ਸਦਨ ਸੀ ਘਰ ਸੀ ਸੁਧਾ ਸਰ ਵਿਚ ਸੀ ਅੰਮ੍ਰਿਤਸਰ ਵਿਚ, ਔਰ ਉਹ ਸੁਧਾ ਸਰ ਅੰਮ੍ਰਿਤਸਰ ਦੇ ਘਰ ਵਿਚੋਂ ਨਿਕਲ ਕੇ ਇਸ ਪਾਸੇ ਆ ਗਏ ਹਨ।
ਗ੍ਰਾਮ ਰੋਹੇਲਾ ਤੈ ਸਭ ਤਰਨੀ,
ਆ ਰੋਹੇਲਾ ਪਿੰਡ ਹੈ ਖਾਲਸਾ ਜੀ ਸ੍ਰੀ ਹਰਗੋਬਿੰਦਪੁਰੇ ਦੇ ਲਾਗੇ ਜਿਹੜੀ ਜਗ੍ਹਾ ਸੀ ਨਾ ਪਹਿਲਾਂ ਇੱਥੇ ਥੇ ਸੀ ਰੋਹੇਲੇ ਪਿੰਡ ਦਾ, ਕਹਿਣ ਲੱਗਾ ਜੀ ਜਿਹੜਾ ਰੋਹੇਲਾ ਪਿੰਡ ਹੈ ਰੋਹੇਲਾ ਪਿੰਡ ਗ੍ਰਾਮ ਹੈ।
ਉਤੀ ਇਨੋ ਕੀ ਦੇਸ਼ਨ ਬਰਨੀ,
ਉਹ ਜਿਹੜੀ ਸਾਰੀ ਜਗ੍ਹਾ ਰੋਹੇਲੇ ਪਿੰਡ ਦੀ ਸੀ ਉਹ ਰਤਨ ਚੰਦ ਦੀ ਸੀ, ਇਹਨਾਂ ਦੇ ਇਲਾਕੇ ਦੇ ਵਿੱਚ ਉਹ ਸਾਰੀ ਜਗ੍ਹਾ ਆਈ ਹੋਈ ਸੀ।
ਛੀਨ ਲੀਨ ਗੜ ਕਰੇ ਉਹ ਸਾਰਨ,
ਗੁਰੂ ਜੀ ਨੇ ਆ ਕੇ ਉਹ ਜਗ੍ਹਾ ਇਹਨਾਂ ਦੀ ਖੋ ਲਈ। ਉਹ ਜਗ੍ਹਾ ਰਤਨ ਚੰਦ ਘੇਰੜ ਦੀ ਸੀ, ਇਹਦੇ ਬਾਪ ਭਗਵਾਨ ਦਾਸ ਘੇਰੜ ਦੀ ਸੀ, ਤੇ ਗੁਰੂ ਨੇ ਕੀ ਕੀਤਾ ਆ ਕੇ ਉਹ ਜਗ੍ਹਾ ਇਹਨਾਂ ਕੋਲੋਂ ਖੋਹ ਲਈ ਹੈ। ਉਹ ਜਗ੍ਹਾ ਖੋਹ ਕੇ ਉੱਥੇ ਆ ਕੇ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਆ ਕੇ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਹੈ।
ਘੇਰੜ ਗਯੋ ਪਰਜ ਬੇਕਾਰਨ,
ਤੇ ਜਦੋਂ ਘੇਰੜ ਖੱਤਰੀ ਗੁਰੂ ਜੀ ਨੂੰ ਰੋਕਣ ਵਾਸਤੇ ਗਿਆ ਕਿ ਗੁਰੂ ਜੀ ਇਹ ਜਗ੍ਹਾ ਸਾਡੀ ਹੈ, ਇਹ ਜਗ੍ਹਾ ਛੱਡ ਕੇ ਤੁਸੀਂ ਚਲੇ ਜਾਓ, ਜਦੋਂ ਭਗਵਾਨ ਦਾਸ ਘੇਰੜ ਗੁਰੂ ਜੀ ਨੂੰ ਰੋਕਣ ਵਾਸਤੇ ਗਿਆ,
ਪੱਕਰ ਮਾਰ ਸਰਤਾ ਮੈਂ ਡਾਰਾ,
ਤੇ ਗੁਰੂ ਜੀ ਨੇ ਅੱਗੋਂ ਹੈ ਨਹੀਂ ਕੀਤੀ, ਕੋਈ ਕਿਸੇ ਪ੍ਰਕਾਰ ਦਾ ਜਵਾਬ ਨਹੀਂ ਦਿੱਤਾ, ਸਗੋਂ ਉਲਟਾ ਘੇਰੜ ਨੂੰ ਫੜ ਕੇ ਮਾਰ ਮਾਰ ਕੇ ਜੁੱਤੀਆਂ ਦੇ ਨਾਲ ਉਹਦੇ ਪ੍ਰਾਣ ਕੱਢ ਕੇ ਉਹਨੂੰ ਦਰਿਆ ਚ ਰੋੜ ਦਿੱਤਾ। ਵੇਖੋ ਜੀ ਉਹਨਾਂ ਦੀ ਸੀਨੇ ਜੋਰੀ, ਵੇਖੋ ਜੀ ਉਹਨਾਂ ਦੀ ਵਧੀਕੀ, ਜੇ ਰੋਕਣ ਗਿਆ ਜਗ੍ਹਾ ਵੀ ਘੇਰੜ ਦੀ ਸੀ, ਸਾਰੀ ਗੱਲ ਨੀ ਨਾ ਖੋਲ ਕੇ ਦੱਸੀ ਵੀ ਘੇਰੜ ਨੇ ਜਿਹੜਾ ਬਕਵਾਦ ਕੀਤਾ ਸੀ, ਘੇਰੜ ਨੇ ਜਿਹੜੇ ਕਬੋਲ ਬੋਲੇ ਸਨ ਉਹ ਨੀ ਦੱਸੇ, ਕਹਿੰਦੇ ਜੀ ਘੇਰੜ ਤਾਂ ਰੋਕਣ ਗਿਆ ਸੀ ਉੱਥੇ ਗੁਰੂ ਜੀ ਨੂੰ, ਤੇ ਗੁਰੂ ਜੀ ਨੇ ਅੱਗੋਂ ਨੂੰ ਪਕੜ ਕੇ ਮਾਰ ਮਾਰ ਕੇ ਦਰਿਆ ਦੇ ਪਾਣੀ ਵਿੱਚ ਰੋੜ ਦਿੱਤਾ ਹੈ।
ਸ਼ਾਹਜਹਾਂ ਕੋ ਤਰਾਸ ਨ ਤਾਰਾ,
ਉਹ ਤਾਂ ਬਾਦਸ਼ਾਹ ਸ਼ਾਹਜਹਾਨ ਦਾ ਵੀ ਡਰ ਨੀ ਮੰਨਦੇ, ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਸ਼ਾਹਜਹਾਨ ਉਹਦਾ ਡਰ ਵੀ ਗੁਰੂ ਜੀ ਨੀ ਮੰਨਦੇ, ਉਹਦਾ ਭੈ ਵੀ ਨਹੀਂ ਮੰਨਦੇ।
ਅਬ ਤੁਮਰੋ ਕੁਛ ਡਰ ਨੇ ਤਰਿਓ,
ਨਵਾਬ ਸਾਹਿਬ ਆ ਵੇਖੋ ਇਹ ਸਾਰਾ ਕੰਮ ਤੁਹਾਡੀ ਨੱਕ ਦੇ ਥੱਲੇ ਹੋ ਰਿਹਾ, ਕਿਉਂਕਿ ਨਵਾਬ ਸੂਬੇ ਜਲੰਧਰ ਦਾ ਰਾਜ ਸੀ ਸਾਰੇ ਇਲਾਕੇ ਦੇ ਉੱਤੇ, ਇਸ ਕਰਕੇ ਕਹਿ ਰਹੇ ਨੇ, ਕਹਿੰਦੇ ਨਵਾਬ ਸਾਹਿਬ ਇਹ ਸਾਰਾ ਕੰਮ ਤੁਹਾਡੀ ਨੱਕ ਦੇ ਥੱਲੇ ਹੋ ਰਿਹਾ, ਤੁਹਾਡੇ ਤੋਂ ਬਾਹਰ ਨੀ, ਵੇਖੋ ਹੁਣ ਉਹਨਾਂ ਨੇ ਤੁਹਾਡਾ ਵੀ ਕੋਈ ਡਰ ਨੀ ਮੰਨਿਆ, ਨਵਾਬ ਸਾਹਿਬ ਤੁਹਾਡਾ ਵੀ ਉਹਨਾਂ ਨੇ ਕੋਈ ਭੈ ਨਹੀਂ ਮੰਨਿਆ।
ਮਾਰ ਦੀਨ ਮਨ ਭਾਵਤ ਕਰਿਓ,
ਔਰ ਉਹਨਾਂ ਨੇ ਭਗਵਾਨ ਦਾਸ ਘੇਰੜ ਨੂੰ ਬਿਨਾਂ ਕਿਸੇ ਡਰ ਦੇ ਮਾਰ ਦਿੱਤਾ, ਔਰ ਕਿਸੇ ਪ੍ਰਕਾਰ ਦਾ ਭੈ ਖੌਫ ਉਹਨਾਂ ਨੇ ਆਪਣੇ ਮਨ ਚ ਨਹੀਂ ਕੀਤਾ।
ਤੁਮ ਸੋ ਬਿਗੜਿਓ ਗਿਓ ਇੱਕ ਦਿਓਸ,
ਤੇ ਅੱਜ ਤਾਂ ਭਗਵਾਨ ਦਾਸ ਘੇਰੜ ਨੂੰ ਮਾਰਿਆ ਜਿਹੜਾ ਇੱਕ ਛੋਟੇ ਜਿਹੇ ਨਗਰ ਦਾ ਚੌਧਰੀ ਸੀ। ਨਵਾਬ ਸਾਹਿਬ ਸੂਬਾ ਜਲੰਧਰ, ਜੇ ਤੂੰ ਗੁਰੂ ਨੂੰ ਨਾ ਰੋਕਿਆ ਤੇ ਇੱਕ ਦਿਨ ਉਹ ਵੀ ਦਿਨ ਦੂਰ ਨੀ ਜਦੋਂ ਉਹਨੇ ਆ ਕੇ ਤੁਹਾਨੂੰ ਵੀ ਪਕੜ ਕੇ ਮਾਰਨਾ ਸ਼ੁਰੂ ਕਰ ਦੇਣਾ। ਜੇ ਤੁਸੀਂ ਉਹਨੂੰ ਨਾ ਰੋਕਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਜੀ ਨੇ ਆ ਕੇ ਤੁਹਾਡੇ ਤੇ ਵੀ ਹਮਲਾ ਕਰ ਦੇਣਾ, ਉਹਨਾਂ ਨੇ ਤੁਹਾਨੂੰ ਵੀ ਆ ਕੇ ਮਾਰਨਾ ਸ਼ੁਰੂ ਕਰ ਦੇਣਾ।
ਤਬ ਤੁਮਰੋ ਬਸ ਚਲੇ ਨਾ ਰੋਸ,
ਤੇ ਫਿਰ ਤੁਹਾਡਾ ਕੋਈ ਬਸ ਨਹੀਂ ਚੱਲਣਾ। ਜੇ ਗੁਰੂ ਨੇ ਹਮਲਾ ਕਰ ਦਿੱਤਾ ਨਾ, ਫੌਜ ਲੈ ਕੇ ਤੁਹਾਡੇ ਤੇ ਆ ਕੇ ਹੱਲਾ ਬੋਲ ਦਿੱਤਾ, ਘਰ ਬੈਠਿਆਂ ਨੂੰ ਆ ਕੇ ਦੱਬ ਲਿਆ, ਤੇ ਨਵਾਬ ਸਾਹਿਬ ਸੂਬਾ ਜਲੰਧਰ ਜੀ ਤੁਹਾਡਾ ਫਿਰ ਗੁਰੂ ਤੇ ਕੋਈ ਜ਼ੋਰ ਨਹੀਂ ਚੱਲਣਾ, ਉਹਦੇ ਤੇ ਕੋਈ ਤਾਣ ਨਹੀਂ ਚੱਲਣਾ।
ਅਬ ਪਕਰੋ ਕੈ ਕਰੋ ਸੰਘਾਰਨ,
ਹਾਲੇ ਸਮੇਂ ਹਾਲੇ ਤਾਂ ਜੰਮਦੀਆਂ ਸੂਲਾਂ ਨੇ ਉਹਨਾਂ ਨੂੰ ਤੁਸੀਂ ਮਿਧ ਸਕਦੇ ਹੋ, ਹਾਲੇ ਸਮਾਂ ਹੈ। ਹੁਣ ਜਾਂ ਤਾਂ ਜਾ ਕੇ ਗੁਰੂ ਜੀ ਨੂੰ ਪਕੜ ਕੇ ਕੈਦੀ ਬਣਾ ਲਓ ਤੇ ਜਾਂ ਫਿਰ ਜੰਗ ਦੇ ਮੈਦਾਨ ਵਿਚ ਉਹਨਾਂ ਨੂੰ ਮਾਰ ਮੁਕਾਓ।
ਅਹ ਸੁਖੈਨ ਨਾ ਲੜਬੇ ਕਾਰਨ,
ਹੁਣ ਤਾਂ ਸੌਖਾ ਕੰਮ ਹੈ, ਹੁਣ ਤਾਂ ਲੜਾਈ ਵੀ ਬਹੁਤੀ ਨਹੀਂ ਹੋਣੀ। ਗੁਰੂ ਦੇ ਕੋਲ ਕਿਹੜਾ ਕੋਈ ਏਡੀ ਵੱਡੀ ਫੌਜ ਹੈ, ਹੁਣ ਤਾਂ ਸੌਖਾ ਕੰਮ ਹੈ। ਤੂੰ ਜਾ ਕੇ ਉਹਨਾਂ ਨੂੰ ਮਾਰ ਸਕਦਾ, ਮੁਕਾ ਸਕਦਾ, ਉਹਨਾਂ ਨੂੰ ਆਪਣੇ ਕਾਬੂ ਵਿਚ ਕਰ ਸਕਦਾ ਹੈ।
ਬਹੁਰ ਜਮਾ ਕਰ ਲੈ ਲੜਾਈ,
ਤੇ ਜੇ ਤੂੰ ਹੁਣ ਜਾ ਕੇ ਹਮਲਾ ਨਾ ਕੀਤਾ ਤੇ ਗੁਰੂ ਨੇ ਉੱਥੇ ਕਿਲਾ ਬਣਾ ਲਿਆ, ਉਹ ਕਿਲਾ ਤਾਂ ਉਸਾਰ ਹੀ ਰਹੇ ਨੇ, ਤੇ ਕਿਲੇ ਦੇ ਵਿਚ ਉਹਨਾਂ ਨੇ ਲੜਾਈ ਦਾ ਸਮਾਨ ਵੀ ਇਕੱਠਾ ਕਰ ਲੈਣਾ, ਤੇ ਜੇ ਉਹ ਕਿਲਾ ਬਣਾ ਕੇ ਕਿਲੇ ਚ ਰਹਿਣ ਲੱਗ ਪਏ ਨਾ, ਤੇ ਫਿਰ ਤੇਰੇ ਕੋਲ ਉਹਨਾਂ ਨੂੰ ਮਾਰਨਾ ਔਖਾ ਹੋ ਜਾਣਾ, ਫਿਰ ਤੂੰ ਨੀ ਉਹਨਾਂ ਨੂੰ ਮਾਰ ਸਕੇਗਾ। ਹੁਣ ਤਾਂ ਮਾਰ ਸਕਦਾ, ਜੇ ਉਹਨਾਂ ਨੇ ਕਿਲਾ ਉਸਾਰ ਕੇ ਜੰਗ ਕਰਨ ਵਾਸਤੇ ਪੂਰੀ ਤਿਆਰੀ ਕਰ ਲਈ, ਆਪਣੇ ਕੋਲ ਲੜਾਈ ਦਾ ਜੰਗ ਦਾ ਸਾਰਾ ਸਮਾਨ ਇਕੱਠਾ ਕਰ ਲਿਆ, ਫਿਰ ਤੇਰੇ ਕੋਲ ਉਹਨਾਂ ਨਾਲ ਲੜਨਾ ਔਖਾ ਹੋ ਜਾਵੇਗਾ।
ਗੱਡ ਪਾਏ ਕਰੇ ਤਕਰਾਈ,
ਕਿਉਂਕਿ ਉਹ ਤਾਂ ਕਿਲਾ ਬਣਾ ਰਹੇ ਨੇ, ਤੇ ਕਿਲਾ ਬਣਾ ਕੇ ਉਹਨਾਂ ਨੇ ਬੜੀ ਭਾਰੀ ਤਕੜਾਈ ਕਰ ਲੈਣੀ, ਸਾਵਧਾਨੀ ਕਰ ਲੈਣੀ ਹੈ।
ਜੇ ਨਾ ਚੜੋ ਬਾਤ ਦੇ ਉਟਾਰ,
ਇਹ ਨਵਾਬ ਸਾਹਿਬ ਜੇ ਤੁਸੀਂ ਹੁਣ ਚੜਾਈ ਨਾ ਕੀਤੀ ਉਹਨਾਂ ਦੇ ਉੱਤੇ, ਹੁਣ ਜੇ ਸਾਡੀ ਗੱਲ ਸੁਣ ਕੇ ਤੁਸੀਂ ਅਣਸੁਣੀ ਕਰ ਦਿੱਤੀ, ਜੇ ਟਾਲ ਮਟੋਲਾ ਕਰ ਦਿੱਤਾ,
ਇਸ ਮੈਂ ਔਗਣ ਅਦਿਕ ਪ੍ਰਕਾਰ,
ਇਹਦੇ ਵਿੱਚ ਫਿਰ ਬੜੇ ਭਾਰੀ ਔਗਣ ਨੇ। ਜੇ ਤੁਸੀਂ ਹੁਣ ਸਾਡੀ ਗੱਲ ਟਾਲ ਦਿੱਤੀ ਨਾ ਮੰਨੀ, ਤੇ ਨਵਾਬ ਸਾਹਿਬ ਇਹਦੇ ਵਿੱਚ ਫਿਰ ਬੜੇ ਭਾਰੀ ਔਗਣ ਨੇ, ਇਹਦੇ ਵਿੱਚ ਫਿਰ ਤੁਹਾਡਾ ਬੜਾ ਵੱਡਾ ਭਾਰੀ ਨੁਕਸਾਨ ਹੋਵੇਗਾ।
ਅਲਪ ਸੰਗ ਦਲ ਪੁਨ ਹੋਏ ਭਾਰੋ,
ਹੁਣ ਤਾਂ ਉਹਨਾਂ ਦੇ ਨਾਲ ਥੋੜੀਆਂ ਜਿਹੀਆਂ ਫੌਜਾਂ ਨੇ, ਗਿਣਤੀ ਦੇ ਹੀ ਸੂਰਮੇ ਨੇ, ਤੇ ਜੇ ਤੁਸੀਂ ਹੁਣ ਹਮਲਾ ਨਾ ਕੀਤਾ ਤੇ ਫਿਰ ਸਹਿਜੇ ਸਹਿਜੇ ਕਰਕੇ ਉਹਨਾਂ ਦੀ ਫੌਜ ਵੀ ਵੱਧ ਜਾਣੀ ਹੈ। ਹੁਣ ਤਾਂ ਗਿਣਤੀ ਦੇ ਹੀ ਨੇ, ਸਹਿਜੇ ਸਹਿਜੇ ਕਰਕੇ ਫਿਰ ਉਹਨਾਂ ਦੀਆਂ ਫੌਜਾਂ ਵੱਧ ਜਾਣੀਆਂ, ਉਹਨਾਂ ਨੇ ਹੋਰ ਫੌਜ ਭਰਤੀ ਕਰਕੇ ਆਪਣੇ ਕੋਲ ਰੱਖ ਲੈਣੀ ਹੈ।
ਅਪਰ ਸਮਾਜ ਸੰਚਲੇ ਸਾਰੋ,
ਉਹਨਾਂ ਨੇ ਹੋਰ ਵੀ ਜੰਗ ਯੁੱਧ ਦਾ ਜਿਹੜਾ ਸਾਜੋ ਸਮਾਜ ਹੈ ਉਹ ਇਕੱਠਾ ਕਰਨਾ ਸ਼ੁਰੂ ਕਰ ਦੇਣਾ ਹੈ।
ਆਗੇ ਮਾਰਿਓ ਮੁਗਲਸ ਖਾਨ,
ਆ ਵੇਖੋ ਪਹਿਲਾਂ ਮੁਗਲਸ ਖਾਨ ਸੂਬਾ ਲਾਹੌਰ ਚੜ ਕੇ ਆਇਆ ਸੀ, ਉਹਨਾਂ ਤੇ 7000 ਫੌਜ ਲੈ ਕੇ ਆਇਆ ਸੀ ਅੰਮ੍ਰਿਤਸਰ ਦੇ ਵਿਚ, ਤੇ ਗੁਰੂ ਜੀ ਨੇ ਨਿਰਖੌਫ ਹੋ ਕੇ ਮੁਖਲਸ ਖਾਨ ਦੇ ਸਮੇਤ ਉਹਦੀ ਸਾਰੀ ਫੌਜ ਨੂੰ ਮਾਰ ਮੁਕਾਇਆ ਹੈ।
ਉਹ ਚੱਕ ਚਲੋ ਗੋ ਜੁੱਤ ਪ੍ਰਾਨ,
ਹੁਣੇ ਹੁਣੇ ਉਹ ਲੜਾਈ ਕਰਕੇ ਆਏ ਨੇ, ਜਿਹਨੇ ਪਹਿਲਾਂ ਹੁਣੇ ਹੀ ਜੰਗ ਕੀਤਾ ਹੋਵੇ ਉਹ ਦੁਬਾਰਾ ਛੇਤੀ ਲੜਨ ਨੂੰ ਤਿਆਰ ਨਹੀਂ ਹੁੰਦਾ, ਸੁਭਾਵਿਕ ਸੀ। ਇੱਕ ਵਾਰੀ ਜਿਹਦਾ ਪੂਰਾ ਜੰਗ ਤੇ ਜ਼ੋਰ ਲੱਗਾ ਹੋਵੇ, ਬੜਾ ਵੱਡਾ ਜੰਗ ਹੋਇਆ ਹੋਵੇ, ਉਹਦੇ ਚ ਸੈਂਕੜੇ ਸੂਰਮੇ ਮਰੇ ਹੋਣ, ਦੁਬਾਰਾ ਫਿਰ ਹੀ 2-4 ਮਹੀਨਿਆਂ ਬਾਅਦ ਲੜਾਈ ਨੂੰ ਤਿਆਰ ਹੋਣਾ ਔਖਾ ਹੀ ਸੀ ਨਾ। ਦੁਬਾਰਾ ਜੰਗ ਕਰਨ ਵਾਸਤੇ ਤਾਂ ਫਿਰ ਕਾਫੀ ਸਮਾਂ ਲੱਗਦਾ। ਇਸ ਕਰਕੇ ਹੁਣ ਗੁਰੂ ਜੀ ਕਮਜ਼ੋਰ ਹੋਏ ਹੋਏ ਨੇ, ਕਿਉਂਕਿ ਹੁਣੇ ਹੁਣੇ ਹੀ ਉਹ ਜੰਗ ਕਰਕੇ ਆਏ ਨੇ, ਉਹਨਾਂ ਵਿਚ ਇੰਨਾ ਤਾਣ ਨਹੀਂ। ਹੁਣ ਉਹਨਾਂ ਦੇ ਸੂਰਮੇ ਵੀ ਹਾਲੇ ਕਈ ਜ਼ਖਮੀ ਨੇ, ਉਹਨਾਂ ਦੇ ਕਈਆਂ ਦੇ ਹਾਲੇ ਜ਼ਖਮ ਵੀ ਠੀਕ ਨਹੀਂ ਹੋਏ। ਇਸ ਕਰਕੇ ਨਵਾਬ ਸਾਹਿਬ ਤੁਸੀਂ ਹੁਣ ਛੇਤੀ ਹਮਲਾ ਕਰ ਦਿਓ, ਤੁਹਾਡੀ ਇਸ ਜੰਗ ਦੇ ਵਿਚ ਫਤਿਹ ਹੋਵੇਗੀ, ਜਿੱਤ ਹੋਵੇਗੀ। ਜੇ ਤੁਸੀਂ ਦੇਰ ਕੀਤੀ ਤੇ ਇਹਦੇ ਵਿਚ ਤੁਹਾਡੀ ਹਾਨੀ ਹੋਵੇਗੀ, ਤੁਹਾਡਾ ਨੁਕਸਾਨ ਹੋਵੇਗਾ।
ਲੜੇ ਅਗਾਰੀ ਤੋਂ ਦਿਓ ਮਾਰ,
ਤੇ ਹੁਣੇ ਤੁਸੀਂ ਹਮਲਾ ਕਰ ਦਿਓ, ਤੇ ਜੇ ਗੁਰੂ ਅੱਗੋਂ ਲੜਨ ਦੀ ਤਿਆਰੀ ਕਰਕੇ ਲੜੇਗਾ ਤੇ ਫਿਰ ਜੰਗ ਦੇ ਮੈਦਾਨ ਵਿਚ ਉਹਨਾਂ ਨੂੰ ਮਾਰ ਮੁਕਾਉਣਾ।
ਹਜ਼ਰਤ ਹੋਏ ਪ੍ਰਸੰਨ ਉਦਾਰ,
ਨਵਾਬ ਸਾਹਿਬ ਇਹਦੇ ਵਿਚ ਨਾਲੇ ਤਾਂ ਤੁਹਾਡਾ ਲਾਭ ਹੈ, ਇੱਕ ਤਾਂ ਤੁਸੀਂ ਆਪਣੇ ਬਾਗੀ ਨੂੰ ਸਿੱਧ ਕਰ ਲਓਗੇ, ਦੂਜਾ ਬਾਦਸ਼ਾਹ ਸ਼ਾਹਜਹਾਨ ਤੁਹਾਡੇ ਤੇ ਬੜਾ ਖੁਸ਼ ਹੋਵੇਗਾ, ਕਿਉਂਕਿ ਗੁਰੂ ਤਾਂ ਹੁਣ ਬਾਦਸ਼ਾਹ ਦਾ ਵੀ ਵਿਰੋਧੀ ਹੈ ਨਾ, ਬਾਦਸ਼ਾਹ ਨਾਲ ਵੀ ਇਹਨਾਂ ਨੇ ਦੁਸ਼ਮਣੀ ਕੀਤੀ, ਉਹਦੀ ਫੌਜ ਮਾਰ ਕੇ ਭਜਾਈ ਹੈ। ਤੇ ਜੇ ਤੁਸੀਂ ਗੁਰੂ ਜੀ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਓਗੇ ਤੇ ਨਵਾਬ ਸਾਹਿਬ ਇਹਦੇ ਵਿਚ ਇੱਕ ਤਾਂ ਤੁਹਾਡੀ ਜਿੱਤ ਹੋਵੇਗੀ, ਦੂਜੀ ਬਾਦਸ਼ਾਹ ਸ਼ਾਹਜਹਾਨ ਦੀ ਤੁਹਾਡੇ ਤੇ ਖੁਸ਼ੀ ਹੋਵੇਗੀ।
ਚੀਨੋ ਬਾਜੀ ਆਪ ਲੈ ਚਲੋ,
ਹਾਲੇ ਵੀ ਸਮੇਂ ਗੁਰੂ ਜੀ ਦੇ ਕੋਲ ਜਿਹੜਾ ਬਾਦਸ਼ਾਹ ਦਾ ਬਾਜ ਹੈ ਨਾ, ਗੁਰੂ ਜੀ ਨੂੰ ਮਾਰ ਕੇ ਉਹ ਬਾਜ ਖੋ ਕੇ ਉਹ ਬਾਜ ਲੈ ਕੇ ਬਾਦਸ਼ਾਹ ਸ਼ਾਹ ਜਹਾਨ ਨੂੰ ਮਿਲੋ
ਬਾਦਸ਼ਾਹ ਸੋ ਹਰਕਤ ਮਿਲੋ
ਔਰ ਬਾਦਸ਼ਾਹ ਸ਼ਾਹ ਜਹਾਨ ਨੂੰ ਜਾ ਕੇ ਖੁਸ਼ੀ ਨਾਲ ਮਿਲੋ ਪ੍ਰਸੰਨਤਾ ਦੇ ਨਾਲ ਚੱਲ ਕੇ ਮਿਲੋ
ਬਖਸ਼ੈ ਮਨ ਸਭ ਬੋਰ ਸਵਾਏ
ਅੱਗੇ ਪਹਿਲਾਂ ਹੀ ਤੁਹਾਨੂੰ ਨੇ ਜਲੰਧਰ ਦੀ ਨਵਾਬੀ ਦਿੱਤੀ ਹੋਈ ਹੈ ਇਥੋਂ ਜਲੰਧਰ ਦਾ ਤੁਹਾਨੂੰ ਸੂਬਾ ਬਣਾਇਆ ਹੋਇਆ ਸੂਬੇਦਾਰ ਬਣਾਇਆ ਹੋਇਆ ਤੇ ਜਦੋਂ ਤੁਹਾਡੇ ਤੇ ਬਾਦਸ਼ਾਹ ਖੁਸ਼ ਹੋਵੇਗਾ ਤੇ ਤੁਹਾਡੇ ਮਨ ਸਭ ਹੋਰ ਵਧਾ ਦੇਵੇਗਾ ਉਹ ਤੁਹਾਨੂੰ ਹੋਰ ਜਿਆਦੀਆਂ ਵਡਿਆਈਆਂ ਦੇਵੇਗਾ ਇਨਾਮ ਤੇ ਖਿਲਤਾਂ ਦੇਵੇਗਾ
ਬਾਜੀ ਅਮੋਲਕ ਜਬ ਲਿਓ ਪਾਏ
ਜਦੋਂ ਬਾਦਸ਼ਾਹ ਨੂੰ ਆਪਣਾ ਕੀਮਤੀ ਤੇ ਅਮੋਲਕ ਬਾਜ ਪ੍ਰਾਪਤ ਹੋ ਗਿਆ
ਤੋ ਟਿਗ ਲਸ਼ਕਰ ਹੈ ਅਬ ਪਾਰਾ
ਤੇ ਬਾਦਸ਼ਾਹ ਤੈਨੂੰ ਬੜੇ ਇਨਾਮ ਦੇਵੇਗਾ ਇਸ ਕਰਕੇ ਨਵਾਬ ਸਾਹਿਬ ਤੁਹਾਡੇ ਕੋਲ ਬੜਾ ਵੱਡਾ ਲਸ਼ਕਰ ਹੈ ਗੁਰੂ ਜੀ ਕੋਲ ਕੀ ਹੈ ਉਹਨਾਂ ਕੋਲ ਤਾਂ 200-400 ਸੂਰਮੇ ਨੇ ਜਾ ਇਹਦੇ ਤੋਂ ਵੱਧ ਗਿਣਤੀ ਕੋਈ ਨਹੀਂ ਤੇ ਨਵਾਬ ਸਾਹਿਬ ਤੁਹਾਡੇ ਕੋਲ ਬੜਾ ਵੱਡਾ ਲਸ਼ਕਰ ਹੈ ਤੁਹਾਡੇ ਕੋਲ ਬੜੀ ਵੱਡੀ ਭਾਰੀ ਫੌਜ ਹੈ
ਲਿਓ ਫਤਿਹ ਮੈਦਾਨ ਮਜਾਰਾ
ਤੇ ਅਬਦੁਲ ਖਾਨ ਜੀ ਤੁਸੀਂ ਹਮਲਾ ਬੋਲੋ ਤੇ ਹਮਲਾ ਕਰਕੇ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕਰੋ ਕਿਉਂਕਿ ਫਤਿਹ ਤੁਹਾਡੀ ਹੋਣੀ ਸਾਨੂੰ ਪਤਾ ਹੈ ਜੰਗ ਦੇ ਮੈਦਾਨ ਚ ਜਿੱਤ ਤੁਹਾਡੀ ਹੋਣੀ ਹੈ ਤੇ ਤੁਸੀਂ ਚੱਲ ਕੇ ਬਸ ਫਤਿਹ ਪ੍ਰਾਪਤ ਹੀ ਕਰਨੀ ਹੈ ਤੁਹਾਨੂੰ ਕੋਈ ਬਹੁਤੀ ਖੇਚਲ ਵੀ ਨਹੀਂ ਕਰਨੀ ਪੈਣੀ ਕੋਈ ਬਹੁਤਾ ਜੰਗ ਨਹੀਂ ਲੜਨਾ ਪੈਣਾ ਤੁਹਾਨੂੰ ਫਤਿਹ ਪ੍ਰਾਪਤ ਹੋਵੇਗੀ
ਹਰ ਗੋਬਿੰਦ ਕੋ ਜੇ ਗੈ ਲੈ ਹੈ
ਨਵਾਬ ਸਾਹਿਬ ਜੇ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਫੜ ਲਵੋ ਜੇ ਤੁਸੀਂ ਉਹਨਾਂ ਨੂੰ ਜਿਉਂਦਿਆਂ ਪਕੜ ਲਵੋ
ਵੱਡੋ ਮਰਾਤਬ ਹਜ਼ਰਤ ਦੇ ਹੈ
ਤੇ ਉਹਨਾਂ ਨੂੰ ਫੜ ਕੇ ਬਾਦਸ਼ਾਹ ਕੋਲ ਲੈ ਜਾਣਾ ਤੇ ਬਾਦਸ਼ਾਹ ਸ਼ਾਹ ਜਹਾਨ ਕੋਲ ਜਦੋਂ ਉਹਨਾਂ ਨੂੰ ਫੜ ਕੇ ਲੈ ਕੇ ਜਾਏਗਾ ਤੇ ਬਾਦਸ਼ਾਹ ਤੈਨੂੰ ਬੜੇ ਬੜੇ ਵੱਡੇ ਮਰਾਤਬੇ ਦੇਵੇਗਾ ਉਹ ਤੈਨੂੰ ਬੜੇ ਬੜੇ ਵੱਡੇ ਮਰਤਬੇ ਦੇਵੇਗਾ ਉੱਚੀਆਂ ਉੱਚੀਆਂ ਪਦਵੀਆਂ ਦਾ ਤੈਨੂੰ ਮਾਲਕ ਬਣਾਵੇਗਾ
ਦੁਸ਼ਮਨ ਸ਼ਾਹ ਜਾਂ ਕੋ ਭਾਰੋ
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਸ਼ਾਹ ਜਹਾਨ ਦੇ ਬੜੇ ਵੱਡੇ ਦੁਸ਼ਮਣ ਹਨ
ਸੁਧਰੇ ਸਭ ਕਾਰਜ ਜਬ ਮਾਰੋ
ਜੇ ਤੁਸੀਂ ਉਹਨਾਂ ਨੂੰ ਮਾਰ ਮੁਕਾਓਗੇ ਤਾਂ ਵੀ ਤੁਹਾਡੇ ਸਾਰੇ ਕੰਮ ਸੁਧਰ ਜਾਣਗੇ ਤੁਹਾਡੇ ਸਾਰੇ ਕੰਮ ਸਬਰ ਜਾਣਗੇ
ਅਬਦੁਲ ਖਾਨ ਕਾਨ ਸਭ ਸੁਣ ਕੇ
ਜਦੋਂ ਕਰਮ ਚੰਦ ਨੇ ਏਦਾਂ ਕਹੀਆਂ ਨਾ ਗੱਲਾਂ ਸੁਣਾ ਕੇ ਤੇ ਅਬਦੁਲ ਖਾਨ ਸੂਬੇ ਜਲੰਧਰ ਨੇ ਸਾਰੀਆਂ ਗੱਲਾਂ ਸੁਣੀਆਂ
ਹਾਨ ਲਾਭ ਨੀ ਕੇ ਮਨ ਗੁਣ ਕੈ
ਇਹਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਹਾਨੀ ਕਿਹਦੇ ਵਿਚ ਹੈ ਤੇ ਲਾਭ ਕਿਹਦੇ ਵਿਚ ਹੈ ਇਹਨੇ ਸਾਰੀਆਂ ਗੱਲਾਂ ਸੁਣੀਆਂ ਕਰਮ ਚੰਦ ਦੀਆਂ ਤੇ ਰਤਨ ਚੰਦ ਘੇਰੜ ਦੀਆਂ ਸਾਰੀਆਂ ਗੱਲਾਂ ਸੁਣ ਕੇ ਫਿਰ ਇਹਨੇ ਆਪਣੇ ਮਨ ਚ ਵਿਚਾਰ ਕੀਤੀ ਸਿਆਣਾ ਬੰਦਾ ਉਹੀ ਹੈ ਜਿਹੜਾ ਵਿਚਾਰ ਕਰ ਲਵੇ ਇਹਨੇ ਵਿਚਾਰ ਕੀਤੀ ਕਿ ਲਾਭ ਕਿਹਦੇ ਵਿਚ ਹੈ ਤੇ ਹਾਨੀ ਕਿਹਦੇ ਵਿਚ ਹੈ ਲਾਭ ਤੇ ਹਾਨੀ ਦੀ ਇਹਨੇ ਵਿਚਾਰ ਕੀਤੀ ਹੈ
ਨਿਸ਼ਚੇ ਕੀਨ ਗੁਰੂ ਕੋ ਗਹੋ
ਤੇ ਆਖਿਰਕਾਰ ਇਹਨੇ ਆਪਣੇ ਹਾਨੀ ਵਾਲਾ ਰਸਤਾ ਜਿਹੜਾ ਉਹ ਅਪਣਾਇਆ ਮੱਤ ਤੇ ਜਦੋਂ ਫੜਦਾ ਪਿਆ ਹੋਵੇ ਨਾ ਉਦੋਂ ਸੋਝ ਹੀ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਵੀ ਕੀ ਕਰਨਾ ਕੀ ਨਹੀਂ ਕਰਨਾ ਵਿਚਾਰ ਤਾਂ ਇਹਨੇ ਕੀਤੀ ਪਰ ਇਹਨੇ ਆਪਣੇ ਮਨ ਦੇ ਵਿੱਚ ਨਿਸ਼ਚਾ ਕੀਤਾ ਕਿ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਉਂਦਾ ਪਕੜ ਲਵਾਂ ਮੈਂ ਫੌਜ ਲੈ ਕੇ ਜਾਵਾਂ ਔਰ ਜਾ ਕੇ ਗੁਰੂ ਜੀ ਨੂੰ ਪਕੜ ਲਵਾਂ ਇਹ ਇਹਨੇ ਰਸਤਾ ਅਖਤਿਆਰ ਕੀਤਾ
ਹਜ਼ਰਤ ਕੀ ਪ੍ਰਸੰਨਤਾ ਲਹੋ
ਕਿਉਂਕਿ ਜੇ ਮੈਂ ਗੁਰੂ ਜੀ ਨੂੰ ਪਕੜ ਲੈਂਦਾ ਹਾਂ ਤੇ ਗੁਰੂ ਨੂੰ ਫੜ ਕੇ ਬਾਦਸ਼ਾਹ ਕੋਲ ਪੇਸ਼ ਕਰਾਂਗਾ ਤੇ ਬਾਦਸ਼ਾਹ ਸ਼ਾਹ ਜਹਾਨ ਦੀ ਮੇਰੇ ਤੇ ਖੁਸ਼ੀ ਹੋਵੇਗੀ ਬਾਦਸ਼ਾਹ ਮੇਰੇ ਤੇ ਪ੍ਰਸੰਨ ਹੋਵੇਗਾ ਬਸ ਬਾਦਸ਼ਾਹ ਦੀ ਖੁਸ਼ੀ ਲੈਣ ਵਾਸਤੇ ਨੇ ਪਾਪ ਕਰਮ ਵਾਲੇ ਪਾਸੇ ਚੱਲਣ ਦੀ ਪ੍ਰੇਰਨਾ ਕੀਤੀ ਆਪਣੇ ਮਨ ਨੂੰ ਪ੍ਰੇਰਿਆ ਕਹਿੰਦੇ ਇਸ ਪ੍ਰਕਾਰ ਨਾਲ ਉਸ ਪਾਸੇ ਚੱਲਣ ਵਾਸਤੇ ਨੇ ਤਿਆਰੀ ਕੀਤੀ
ਅਰ ਮਮ ਸਖਾ ਕਾਜੇ ਆਇਓ
ਫਿਰ ਇਹਨੇ ਮਨ ਚ ਵੀ ਵਿਚਾਰ ਕੀਤੀ ਕਿ ਇਹ ਮੇਰਾ ਮਿੱਤਰ ਹੈ ਕਰਮ ਚੰਦ ਮੇਰਾ ਮਿੱਤਰ ਹੈ ਰਤਨ ਚੰਦ ਤੇ ਕਰਮ ਚੰਦ ਇਹ ਮੇਰੇ ਮਿੱਤਰ ਨੇ ਤੇ ਮਿੱਤਰ ਤੇ ਮਿੱਤਰ ਹੀ ਕੰਮ ਆਉਂਦਾ ਔਖਾ ਸਮਾਂ ਅੱਜ ਮੇਰੇ ਮਿੱਤਰ ਤੇ ਬਣਿਆ ਤੇ ਮੇਰਾ ਫਰਜ਼ ਬਣਦਾ ਮੈਂ ਇਹਨਾਂ ਦੀ ਮਦਦ ਕਰਾਂ ਹੁਣ ਇਹ ਮੇਰੇ ਮਿੱਤਰ ਹਨ
ਘਰੋਂ ਭਲੇ ਚੱਲ ਕੇ ਮਨ ਭਾਇਓ
ਔਰ ਮੈਂ ਚੱਲ ਕੇ ਮਨ ਭਾਉਂਦੀ ਕਰਾਂ ਮਨ ਮਰਜ਼ੀ ਕਰਾਂ ਤੇ ਇਸ ਪ੍ਰਕਾਰ ਨਾਲ ਇਹਨਾਂ ਦਾ ਵੀ ਭਲਾ ਹੋਵੇਗਾ ਤੇ ਮੇਰਾ ਵੀ ਇਹਦੇ ਵਿੱਚ ਭਲਾ ਹੋਵੇਗਾ।
ਲੇਕਰ ਬਾਜ ਮਿਲੋ ਅਬਸ਼ਾਉ,
ਤੇ ਮੈਂ ਹੁਣ ਗੁਰੂ ਜੀ ਕੋਲੋਂ ਬਾਜ ਲੈ ਕੇ, ਜਿਹੜਾ ਬਾਦਸ਼ਾਹ ਦਾ ਬਾਜ ਗੁਰੂ ਕੋਲ ਹੈ, ਉਹ ਬਾਜ ਲੈ ਕੇ ਬਾਦਸ਼ਾਹ ਨੂੰ ਜਾ ਕੇ ਮਿਲਾਂਗਾ।
ਪਾਵੋ ਬੜ ਮਨ ਸਭ ਤਿਸ ਪਾਉ,
ਤੇ ਬਾਦਸ਼ਾਹ ਸ਼ਾਹਜਹਾਨ ਮੈਨੂੰ ਬੜੇ ਬੜੇ ਵੱਡੇ ਮਨਸਬ ਦੇਵੇਗਾ, ਬਾਦਸ਼ਾਹ ਮੈਨੂੰ ਰੁਤਬੇ ਦੇ ਕੇ ਨਿਵਾਜੇਗਾ।
ਉਹ ਚਕ ਫਤਿਹ ਮੋਏ ਕੋ ਪਾਈ,
ਇਹ ਤਾਂ ਅਚਾਨਕ ਹੀ ਰਸਤੇ ਵਿਚ ਜਾਂਦੀ ਫਤਿਹ ਮੈਨੂੰ ਮਿਲ ਰਹੀ, ਰਾਹ ਜਾਂਦੀ ਫਤਿਹ, ਰਾਹ ਜਾਂਦੀ ਜਿੱਤ ਮੈਨੂੰ ਪ੍ਰਾਪਤ ਹੋ ਰਹੀ ਹੈ।
ਜੋ ਨਾ ਲਿਓ ਮੈਂ ਅਲਪ ਲੜਾਈ,
ਥੋੜੀ ਜੀ ਲੜਾਈ ਕਰਕੇ ਮੈਨੂੰ ਫਤਿਹ ਮਿਲ ਰਹੀ ਹੈ, ਮੈਂ ਕਿਉਂ ਨਾ ਲਵਾਂ, ਇਹ ਤਾਂ ਬੜਾ ਵਧੀਆ ਲਾਭ ਦਾ ਸੌਦਾ ਹੈ, ਤੇ ਮੈਂ ਥੋੜੀ ਜਿਹੀ ਲੜਾਈ ਕਰਕੇ ਏਡੀ ਵੱਡੀ ਫਤਿਹ ਮੈਨੂੰ ਪ੍ਰਾਪਤ ਹੋ ਰਹੀ ਹੈ, ਮੈਂ ਕਿਉਂ ਨਾ ਪ੍ਰਾਪਤ ਕਰਾਂ।
ਨਿਜ ਸਮੀਪ ਤੇ ਪੂਜਨ ਕਰੇ,
ਉਸ ਵੇਲੇ ਮਨ ਤੇ ਵਿਚਾਰ ਕਰਕੇ ਨਾ ਅਬਦੁਲ ਖਾਨ ਨੇ ਉਸ ਵਕਤ ਆਪਣੇ ਜਿਹੜੇ ਨੇੜੇ ਦੇ ਸਲਾਹਕਾਰ ਬੈਠੇ ਸੀ, ਵਜ਼ੀਰ ਬੈਠੇ ਸੀ, ਅਹਿਲਕਾਰ ਬੈਠੇ ਸੀ, ਉਹਨਾਂ ਦੇ ਨਾਲ ਇਹ ਸਲਾਹ ਕਰਨ ਲੱਗਾ, ਉਹਨਾਂ ਨੂੰ ਪੁੱਛਣ ਲੱਗਾ।
ਸਭਨ ਕਹਿਓ ਅਬ ਕਿਆ ਗੁਰ ਲਰੇ,
ਉਹਨਾਂ ਨੇ ਵੀ ਸਾਰਿਆਂ ਨੇ ਹਾਮੀ ਭਰ ਦਿੱਤੀ, ਉਹ ਵੀ ਕਹਿਣ ਲੱਗੇ ਨਵਾਬ ਜੀ, ਗੁਰੂ ਨੇ ਭਲਾ ਤੁਹਾਡੇ ਸਾਹਮਣੇ ਹੁਣ ਕੀ ਲੜਨਾ, ਹੁਣੇ ਤਾਂ ਉਹ ਜੰਗ ਕਰਕੇ ਆਏ ਨੇ, ਦੁਬਾਰਾ ਕਿੱਥੇ ਜੰਗ ਕਰ ਲੈਣਗੇ, ਦੁਬਾਰਾ ਤਾਂ ਜੰਗ ਕਰਨ ਜੋਗੇ ਰਹੇ ਹੀ ਨਹੀਂ ਹੋਣੇ, ਉਹਨਾਂ ਨੇ ਤੁਹਾਡੇ ਸਾਹਮਣੇ ਕੀ ਲੜਨਾ ਹੈ।
ਉਤੇ ਸਿੱਖ ਬੱਪਰੇ ਕੁਛ ਸੰਗ,
ਉਹਨਾਂ ਦੇ ਨਾਲ ਕੁਝ ਕੁ ਵਿਚਾਰੇ ਗਰੀਬੜੇ ਜੇ ਸਿੱਖ ਨੇ, ਉਹਨਾਂ ਨੇ ਭਲਾ ਤੇਰੇ ਨਾਲ ਕੀ ਲੜਾਈ ਕਰਨੀ ਹੈ।
ਫਤੇ ਗਏ ਸੋ ਕੀ ਨਸ ਜੰਗ,
ਉਹ ਵੀ ਉਹਨਾਂ ਦੇ ਬਹੁਤੇ ਸਿੱਖ ਜੰਗ ਦੇ ਮੈਦਾਨ ਚ ਪਹਿਲਾਂ ਹੀ ਮਾਰੇ ਜਾ ਚੁੱਕੇ ਨੇ, ਅੰਮ੍ਰਿਤਸਰ ਦੀ ਜੰਗ ਦੇ ਵਿਚ ਉਹਨਾਂ ਦੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਚੁੱਕੇ ਨੇ, ਥੋੜੇ ਬਹੁਤੇ ਰਹਿ ਗਏ ਹੋਣਗੇ, ਉਹਨਾਂ ਨੇ ਭਲਾ ਕੀ ਲੜਾਈ ਕਰਨੀ ਹੈ, ਕੀ ਜੰਗ ਕਰਨਾ।
ਗਈ ਖੁਦਾਏ ਤੋਏ ਵਡਿਆਈ,
ਨਵਾਬ ਜੀ ਇਹ ਤਾਂ ਖੁਦਾ ਨੇ ਤੁਹਾਨੂੰ ਵਡਿਆਈ ਦੇ ਦਿੱਤੀ ਹੈ, ਖੁਦਾ ਨੇ ਤੁਹਾਨੂੰ ਏਡਾ ਵੱਡਾ ਰੁਤਬਾ ਦੇ ਦਿੱਤਾ, ਇਹ ਤਾਂ ਜੰਗ ਦੀ ਫਤਿਹ ਤੁਹਾਨੂੰ ਰਾਹ ਜਾਂਦੀ ਮਿਲ ਰਹੀ ਹੈ, ਗੁਰੂ ਜੀ ਨੂੰ ਮਾਰ ਕੇ ਤੁਹਾਨੂੰ ਫਤਿਹ ਮਿਲ ਜਾਣੀ ਹੈ, ਇਹ ਤਾਂ ਤੁਹਾਨੂੰ ਖੁਦਾ ਨੇ ਵਡਿਆਈ ਦੇ ਦਿੱਤੀ ਹੈ।
ਅਬ ਔਚਕ ਵਿਧਿਆਨ ਬਣਾਈ,
ਇਸ ਕਰਕੇ ਹੁਣ ਔਚਕ ਹੀ ਇਹ ਸਾਰੀ ਵਿਧੀ ਖੁਦਾ ਨੇ ਆਪ ਹੀ ਬਣਾ ਦਿੱਤੀ ਹੈ।
ਦੁਸ਼ਮਨ ਹਜ਼ਰਤ ਕੇ ਅਤ ਹੈ,
ਕਿਉਂਕਿ ਗੁਰੂ ਜੀ ਬਾਦਸ਼ਾਹ ਸ਼ਾਹਜਹਾਨ ਦੇ ਬੜੇ ਵੱਡੇ ਦੁਸ਼ਮਣ, ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਦੀ ਦੁਸ਼ਮਣੀ ਹੈ, ਬਾਦਸ਼ਾਹ ਦੇ ਮਨ ਵਿਚ ਵੀ ਗੁਰੂ ਜੀ ਪ੍ਰਤੀ ਪੂਰੀ ਦੁਸ਼ਮਣੀ ਤੇ ਦਵੈਸ਼ ਹੈ।
ਅਰੇ ਸੰਗਾਰਨ ਕਹਿ ਤਿਸ ਗਏ,
ਜੇ ਤੁਸੀਂ ਗੁਰੂ ਜੀ ਨੂੰ ਪਕੜ ਲਵੋ, ਜਾਂ ਪਕੜ ਲਵੋ ਤੇ ਜਾਂ ਫਿਰ ਜੰਗ ਦੇ ਮੈਦਾਨ ਚ ਉਹਨਾਂ ਨੂੰ ਮਾਰ ਦਿਓ।
ਕਿਉਂ ਨਾ ਪਰਸਨ ਸ਼ਾਹ ਸਭ ਹੋਏ,
ਜੇ ਨਾ ਦੋਹਾਂ ਚੋਂ ਇੱਕ ਕੰਮ ਨਵਾਬ ਜੀ ਤੁਸੀਂ ਕਰ ਦਿਓ ਨਾ, ਜਾਂ ਉਹਨਾਂ ਨੂੰ ਮਾਰ ਦਿਓ ਤੇ ਜਾਂ ਫੜ ਲਵੋ, ਤੇ ਬਾਦਸ਼ਾਹ ਤੁਹਾਡੇ ਤੇ ਖੁਸ਼ ਹੀ ਖੁਸ਼ ਹੈ, ਦੋਵਾਂ ਕੰਮਾਂ ਕਰਕੇ ਹੀ ਖੁਸ਼ ਹੋਵੇਗਾ, ਜੇ ਫੜ ਲੋਗੇ ਤਾਂ ਵੀ ਖੁਸ਼ੀ ਹੋਵੇਗੀ ਬਾਦਸ਼ਾਹ ਦੀ, ਜੇ ਮਾਰ ਦਿਓਗੇ ਤੇ ਤਾਂ ਵੀ ਤੁਹਾਡੇ ਤੇ ਬਾਦਸ਼ਾਹ ਦੀ ਖੁਸ਼ੀ ਹੋਵੇਗੀ।
ਤੁਝਕੋ ਹੈ ਸੁਖੇ ਨੇ ਅਬ ਸੋਏ,
ਨਵਾਬ ਜੀ ਇਹ ਕੰਮ ਕਰਨਾ ਤੁਹਾਡੇ ਵਾਸਤੇ ਬੜਾ ਸੌਖਾ ਹੈ, ਹੁਣ ਕੋਈ ਬਹੁਤੀ ਤੁਹਾਨੂੰ ਜੰਗ ਨਹੀਂ ਕਰਨੀ ਪੈਣੀ, ਕੋਈ ਬਹੁਤੀ ਲੜਾਈ ਨਹੀਂ ਕਰਨੀ ਪੈਣੀ, ਬਸ ਜਾ ਕੇ ਦਾਬਾ ਹੀ ਮਾਰਨਾ ਤੇ ਤੁਸੀਂ ਜਿੱਤ ਜਾਣਾ ਜੰਗ ਦੇ ਮੈਦਾਨ ਚ। ਪਰ ਇਹ ਨਹੀਂ ਸੀ ਪਤਾ ਵੀ ਅੱਗੋਂ ਕਰੜੇ ਹੱਥਾਂ ਵਾਲੇ ਬਿਧੀ ਚੰਦ ਜੀ ਵਰਗੇ ਸੂਰਮੇ ਬੈਠੇ ਨੇ, ਉਹਨਾਂ ਨੂੰ ਜਿੱਤਣਾ ਕਿੱਥੇ ਸੌਖਾ ਸੀ। ਪਰ ਜਦੋਂ ਇਹੀ ਤਾਂ ਸਭ ਤੋਂ ਵੱਡੀ ਘਾਟ ਹੈ ਵੀ ਦੁਸ਼ਮਣ ਨੂੰ ਕਮਜ਼ੋਰ ਸਮਝ ਲੈਣਾ, ਨੀਤੀ ਕਹਿੰਦੀ ਆ ਵੀ ਦੁਸ਼ਮਣ ਕਮਜ਼ੋਰ ਵੀ ਹੋਵੇ ਤੇ ਕਦੇ ਉਹਨੂੰ ਕਮਜ਼ੋਰ ਨਹੀਂ ਜਾਣਦਾ, ਇਹ ਕਹਿੰਦੇ ਆਪਾਂ ਤਾਂ ਜਾਂਦੇ ਹੀ ਜਿੱਤ ਜਾਣਾ ਜੀ, ਜਿਵੇਂ ਇਹਨਾਂ ਦੇ ਅੱਗੇ ਉੱਥੇ ਸਾਹਮਣੇ ਜਿੱਤ ਦੀਆਂ ਥਾਲਾਂ ਪਰੋਸੀਆਂ ਪਈਆਂ ਤੇ ਇਹਨਾਂ ਨੂੰ ਮਿਲ ਜਾਣੀ ਹੈ। ਕਹਿੰਦੇ ਨਵਾਬ ਜੀ ਉੱਥੇ ਕਿਹੜਾ ਉਹਨਾਂ ਵਿੱਚੋਂ ਕੋਈ ਲੜਨ ਜੋਗਾ ਹੈ, ਤੁਹਾਨੂੰ ਤਾਂ ਜਾ ਕੇ ਜਿੱਤ ਮਿਲੀ ਸਮਝੋ।
ਕਿਆ ਬੂਜੇ ਚੜੀਏ ਅਬ ਤੂਰਨ,
ਤੁਸੀਂ ਹੁਣ ਛੇਤੀ ਤਿਆਰੀ ਕਰੋ ਤੇ ਛੇਤੀ ਚੜ੍ਹਾਈ ਕਰੋ, ਹੁਣ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਚੰਗਾ ਕੰਮ ਕਰਨਾ ਹੋਵੇ ਤੇ ਨਵਾਬ ਜੀ ਕਿਸੇ ਨੂੰ ਪੁੱਛੀਦਾ ਨਹੀਂ, ਪੁੱਛ ਗਿੱਛ ਨਹੀਂ ਕਰੀਦੀ, ਛੇਤੀ ਨਾਲ ਚੜ੍ਹਾਈ ਕਰੋ।
ਲਿਓ ਵਿਜੇ ਹੋਏ ਕਾਜ ਸੰਪੂਰਨ,
ਛੇਤੀ ਨਾਲ ਚੱਲ ਕੇ ਵਿਜੈ ਪ੍ਰਾਪਤ ਕਰੋ ਤੇ ਤੁਹਾਡਾ ਕਾਰਜ ਸੰਪੂਰਨ ਹੋ ਜਾਵੇ।
ਸੁਨ ਮਸਲਤ ਕੋ ਨਿਜ ਸਾਥੀਨ।
ਕਹਿੰਦੇ ਨਵਾਬ ਅਬਦੁਲ ਸਮੁੰਦ ਖਾਨ ਨੇ, ਸੂਬੇ ਜਲੰਧਰ ਨੇ ਆਪਣੇ ਸਾਥੀਆਂ ਦੀ ਮਸਲਤ ਸੁਣੀ, ਉਹਨਾਂ ਨੇ ਵੀ ਹਾਮੀ ਭਰ ਦਿੱਤੀ, ਆਪਣੇ ਸਾਰੇ ਸਾਥੀਆਂ ਦੀ ਸਲਾਹ ਸੁਣੀ ਹੈ।
ਹਰ ਕੇ ਗਰਭਵਤੀ ਆ ਗਿਆ ਦੀ,
ਬੜਾ ਖੁਸ਼ ਹੋਇਆ, ਨਾਲੇ ਹੰਕਾਰ ਸੀ ਇਹਦੇ ਮਨ ਚ ਵੀ ਮੇਰੇ ਸਾਹਮਣੇ ਕੌਣ ਅੜ ਸਕਦਾ, ਮੈਂ ਜਲੰਧਰ ਦਾ ਨਵਾਬ, ਜਲੰਧਰ ਦਾ ਸੂਬੇਦਾਰ, 15,000 ਫੌਜ ਮੇਰੇ ਮਤਹਿਤ ਕੰਮ ਕਰਦੀ ਹੈ, ਮੇਰੇ ਸਾਹਮਣੇ ਕਿਹਨੇ ਅੜਨਾ, ਕਿਹਨੇ ਸਾਹਮਣੇ ਖਲੋਣਾ। ਕਹਿੰਦੇ ਬੜਾ ਹੰਕਾਰ, ਤੇ ਹੰਕਾਰ ਦੇ ਨਾਲ ਇਹਨੇ ਉਸੇ ਵਕਤ ਚੜਨ ਦੀ ਤਿਆਰੀ ਕੀਤੀ।
ਚੜਨ ਹੇਤ ਦੁਦੰਬ ਬਜਵਾਇਓ,
ਆਗਿਆ ਕੀਤੀ, ਕਹਿੰਦਾ ਚੜਾਈ ਕਰੋ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਕਰੀਏ। ਚੜਨ ਵਾਸਤੇ ਨਗਾਰੇ ਦੇ ਉੱਤੇ ਚੋਭਾ ਮਾਰ
ਦਿੱਤੀਆਂ, ਚੱਲਣ
ਸਮੇਂ ਆਪਣੀ ਫੌਜ ਦੇ ਵਿੱਚ ਗੋਲੀਆਂ, ਬਰੂਦ, ਜਿਹੜਾ ਜੰਗ ਦੇ ਵਿੱਚ ਸਮਾਨ ਚਾਹੀਦਾ, ਅਸਤਰ ਸ਼ਸਤਰ ਚਾਹੀਦੇ ਨੇ, ਉਹ ਸਾਰੇ ਫੌਜ ਦੇ ਵਿੱਚ ਵਰਤਾ ਦਿੱਤੇ, ਗੋਲੀਆਂ ਤੇ ਬਰੂਦ ਵਰਤਾ ਦਿੱਤਾ ਹੈ।
ਜੋ ਜਿਸ ਚਾਹੀਏ ਸੋ ਸਭ ਦੀਜੈ,
ਕਹਿਣ ਲੱਗਾ ਜੋ ਜੋ ਕਿਸੇ ਨੂੰ ਚਾਹੀਦਾ ਸਭ ਨੂੰ ਦੇ ਦਿਓ, ਕੋਈ ਸੂਰਮਾ ਸਪੱਟ ਜੋ ਜੋ ਮੰਗਦਾ, ਜੇ ਕਿਸੇ ਨੂੰ ਘੋੜਾ ਚਾਹੀਦਾ ਵਧੀਆ ਘੋੜਾ ਦਿਓ, ਜੇ ਕੋਈ ਹਥਿਆਰ ਮੰਗਦਾ ਵਧੀਆ ਹਥਿਆਰ ਦਿਓ, ਜਿਹਨੂੰ ਬਰੂਦ ਚਾਹੀਦਾ ਬਰੂਦ ਦਿਓ, ਗੋਲੀਆਂ ਚਾਹੀਦੀਆਂ ਗੋਲੀਆਂ ਦਿਓ। ਕਹਿੰਦਾ ਜੇ ਸੂਰਮੇ ਨੂੰ ਜੋ ਜੋ ਕੁਝ ਚਾਹੀਦਾ ਸਭ ਵਿੱਚ ਵਰਤਾ ਦਿਓ।
ਸੈਨਾ ਸਰਬ ਤਿਆਰ ਕਰ ਲੀਜੈ,
ਸਾਰੀ ਫੌਜ ਤਿਆਰ ਕਰ ਲੋ, ਆਪਾਂ ਜੰਗ ਕਰਨ ਜਾਣਾ, ਹਮਲਾ ਬੋਲਣ ਵਾਸਤੇ ਜਾਣਾ ਹੈ।
ਸੈਨਾਪਤੀ ਸਭ ਨਿਕਟੇ ਆਕਾਰੇ,
ਇਹਨੇ ਆਪਣੀ ਫੌਜ ਦੇ ਜਿੰਨੇ ਸੈਨਾਪਤੀ ਸੀ ਉਹਨਾਂ ਸਾਰੇ ਸੈਨਾਪਤੀਆਂ ਨੂੰ ਅਬਦੁਲ ਸਮੁੰਦ ਖਾਨ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਹੈ।
ਸਨਮਾਨਤ ਮ੍ਰਿਦੁ ਬਾਕੀ ਉਚਾਰੇ,
ਉਸ ਵਕਤ ਆਪਣੇ ਸੈਨਾਪਤੀਆਂ ਨੂੰ ਸਨਮਾਨ ਦਿੱਤਾ। ਇਹਨੇ ਫੌਜ ਦਾ ਨਿਯਮ ਹੈ, ਜਦੋਂ ਚੜਾਈ ਕਰਨੀ ਹੈ ਉਹਨਾਂ ਨੂੰ ਸਤਿਕਾਰ ਦੇਣਾ ਬਣਦਾ ਹੈ। ਕਹਿੰਦੇ ਉਹਨਾਂ ਸੈਨਾਪਤੀਆਂ ਨੂੰ ਇਹਨੇ ਸਨਮਾਨ ਦਿੱਤਾ ਹੈ, ਸਤਿਕਾਰ ਦਿੱਤਾ ਤੇ ਖਿਲਤਾਂ ਦੇ ਕੇ ਵਾਕ ਬੋਲਦਾ ਹੈ।
ਸ਼ਸਤਰ ਬਸਤਰ ਬਖਸ਼ੇ ਸਮੁਦਾਏ,
ਬੜੇ ਬੜੇ ਸੋਹਣੇ ਸ਼ਸਤਰ, ਬੜੇ ਬੜੇ ਸੋਹਣੇ ਬਸਤਰ, ਬੜੇ ਬੜੇ ਕੀਮਤੀ ਦੁਸ਼ਾਲੇ ਉਹ ਇਹਨੇ ਆਪਣੇ ਸੈਨਾਪਤੀਆਂ ਨੂੰ ਆਪਣੇ ਹੱਥੀਂ ਦਿੱਤੇ ਹਨ।
ਚੜੋ ਸਕਲ ਹੀ ਬਿਲਮ ਪੁਲਾਏ,
ਸਾਰੇ ਚੜਾਈ ਕਰੋ ਬਿਨਾਂ ਦੇਰੀ ਤੋਂ, ਕਿਉਂਕਿ ਆਪਾਂ ਤਾਂ ਬਸ ਜਾਣ ਆਵਣ ਹੀ ਕਰਨਾ, ਉੱਥੇ ਜਾਂਦੇ ਆਪਣੀ ਜੰਗ ਦੇ ਮੈਦਾਨ ਚ ਜਿੱਤ ਹੋ ਜਾਣੀ ਆ ਤੇ ਫਤਿਹ ਆਪਾਂ ਨੂੰ ਪ੍ਰਾਪਤ ਹੋ ਜਾਣੀ ਹੈ, ਇਸ ਕਰਕੇ ਹੁਣ ਛੇਤੀ ਨਾਲ ਚੜਨ ਦੀ ਤਿਆਰੀ ਕਰੋ ਬਿਨਾਂ ਦੇਰੀ ਤੋਂ।
ਤਰਕਸ਼ ਤੋਂ ਮਰਤ ਨੁਖ ਸੰਭਾਰੇ,
ਪੀਰਾਂ ਦੇ ਪੱਥੇ ਸੰਭਾਲ ਲਏ ਸੂਰਮਿਆਂ ਨੇ, ਬਰਛੀਆਂ ਹੱਥਾਂ ਵਿੱਚ ਪਕੜੀਆਂ ਹੋਈਆਂ, ਕਈਆਂ ਨੇ ਧਨੁਖ ਰੱਖੇ ਨੇ ਹੱਥਾਂ ਵਿੱਚ,
ਤਮਾਂਚੇ ਗਜਬ ਗੁਜਾਰੇ,
ਵੱਡੀਆਂ ਬੰਦੂਕਾਂ, ਤਮੰਚੇ, ਛੋਟੇ ਪਿਸਟਲ ਆਦਿਕ ਜਿਹੜੇ ਨੇ ਉਹ ਸਾਰੇ ਜਿਹੜੇ ਗਜਬ ਦੀ ਮਾਰ ਕਰਨ ਵਾਲੇ ਨੇ ਉਹ ਹੱਥਾਂ ਵਿੱਚ ਪਕੜੇ ਹਨ।
ਗੁਲਕਾ ਗਨ ਬਰੂਦ ਮਨ ਭਾਈ,
ਮਨ ਭਾਉਂਦਾ ਬਰੂਦ ਤੇ ਗੋਲੀਆਂ ਸਾਰੇ ਸੂਰਮਿਆਂ ਨੂੰ ਮਿਲ ਗਈਆਂ ਚਲਾਉਣ ਵਾਸਤੇ।
ਲੇਲੇ ਸੁਪੱਟ ਤਿਆਰ ਸਮੁਦਾਈ,
ਆਪਣੇ ਬਰੂਦਾਂ ਦੇ ਕੁੱਪੇ ਹੁੰਦੇ ਸੀ ਪੁਰਾਣੇ ਸਮਿਆਂ ਚ, ਉਹ ਕੁੱਪੇ ਬਰੂਦ ਨਾਲ ਭਰ ਲਏ ਨੇ, ਲੈ ਕੇ ਲੱਕਾਂ ਨਾਲ ਬੰਨ ਲੈ ਲਟਕਾ ਲਏ ਨੇ, ਔਰ ਸਭ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ ਹਨ।
ਭਾਂਤ ਭਾਂਤ ਕੇ ਖੜਗ ਬਿਲੰਦੇ,
ਭਾਂਤ ਭਾਂਤ ਦੀਆਂ ਤੇਗਾਂ, ਬੜੀਆਂ ਬੜੀਆਂ ਤਿੱਖੀਆਂ ਤੇਗਾਂ, ਕਿਰਪਾਨਾਂ ਉਹ ਇਹਨਾਂ ਨੇ ਆਪਣੇ ਗਾਤਰੇ ਧਾਰਨ ਕੀਤੀਆਂ ਹਨ।
ਮੁਸ਼ਟਨ ਲਿਪ ਚਾਮੀ ਕਰ ਬ੍ਰਿੰਦੇ,
ਸੈਨਾਪਤੀ ਸੀ ਬੜੇ ਬੜੇ ਵੱਡੇ ਜਿਹੜੇ ਮੁਗਲ ਪਠਾਨ ਸੈਨਾਪਤੀ ਨੇ, ਇਹਨਾਂ ਦੀਆਂ ਕਿਰਪਾਨਾਂ ਦੇ ਜਿਹੜੇ ਮੁੱਠੇ ਨੇ ਉਹ ਸੋਨੇ ਦੀ ਕਢਾਈ ਉਹਨਾਂ ਤੇ ਕੱਢੀ ਹੋਈ, ਸੋਨਾ ਉਹਨਾਂ ਦੇ ਉੱਤੇ ਲਿਪਾਏ ਮਾਨ ਹੈ, ਸੋਨੇ ਦੇ ਮੁੱਠੇ ਵਾਲੀਆਂ ਤੇਗਾਂ ਇਹਨਾਂ ਦੇ ਗਾਤਰੇ ਪਾਈਆਂ ਹੋਈਆਂ ਨੇ।
ਬਹੁਤ ਮੋਲ ਕੀ ਸਿਪਰ ਸੰਭਾਰੀ,
ਬੜੀਆਂ ਬੜੀਆਂ ਕੀਮਤੀ ਢਾਲਾਂ ਜਿਨ੍ਹਾਂ ਦਾ ਬੜਾ ਕੀਮਤੀ ਮੁੱਲ ਹੈ, ਗੈਂਡੇ ਦੀਆਂ ਖੱਲ ਦੀਆਂ ਬਣੀਆਂ ਹੋਈਆਂ, ਫੌਲਾਦ ਦੀਆਂ ਬਣੀਆਂ ਹੋਈਆਂ, ਵਧੀਆ ਵਧੀਆ ਧਾਤਾਂ ਦੀਆਂ ਬਣੀਆਂ ਹੋਈਆਂ, ਕਹਿੰਦੇ ਜਿਹੜੀਆਂ ਢਾਲਾਂ ਸਨ ਜਿਨ੍ਹਾਂ ਚੋਂ ਗੋਲੀ ਵੀ ਨਾ ਨਿਕਲ ਸਕੇ, ਉਹ ਢਾਲਾਂ ਸੂਰਮਿਆਂ ਨੇ ਹੱਥਾਂ ਵਿੱਚ ਫੜੀਆਂ ਹਨ।
ਪਇਓ ਸਨਦ ਬਦ ਦਲ ਭਾਰੀ,
ਏਦਾਂ ਇਹਦਾ ਸਾਰਾ ਦਲ ਸਨਦਬੱਧ ਹੋਇਆ, ਸਾਰੀਆਂ ਫੌਜਾਂ ਸਨਦਬੱਧ ਹੋਈਆਂ ਹਨ।
ਅਬਦੁਲ ਖਾਨ ਅਦਕ ਉਤਸਾਹੂ,
ਨਵਾਬ ਜਲੰਧਰ, ਸੂਬਾ ਜਲੰਧਰ ਅਬਦੁਲ ਖਾਨ, ਕਹਿੰਦੇ ਇਹਦੇ ਮਨ ਚ ਬੜਾ ਭਾਰੀ ਉਤਸ਼ਾਹ ਹੋਇਆ, ਆਪਣੀ ਫੌਜ ਨੂੰ ਤਿਆਰ ਬਰ ਤਿਆਰ ਵੇਖ ਕੇ ਇਹਦੇ ਮਨ ਚ ਬੜਾ ਭਾਰੀ ਉਤਸ਼ਾਹ ਜਾਗਿਆ ਹੈ।
ਇਕ ਸੈਨਾ ਉਰ ਜੰਗ ਉਮਾਊ,
ਆਪਣੀ ਫੌਜ ਵੱਲ ਜਦੋਂ ਨਿਗਾਹ ਮਾਰੀ ਤੇ ਜੰਗ ਦਾ ਉਮਾ ਇਹਨੇ ਆਪਣੇ ਮਨ ਚ ਧਾਰਨ ਕੀਤਾ, ਕਹਿੰਦਾ ਬਸ ਹੁਣ ਤਾਂ ਮੈਂ ਜਿੱਤੇ ਹੀ ਸਮਝੋ। ਆਪਣੀ ਫੌਜ ਨੂੰ ਤਿਆਰ ਬਰ ਤਿਆਰ ਹੋਇਆ ਵੇਖ ਕੇ ਇਹਦੇ ਮਨ ਚ ਉਮਾ ਜਾਗਿਆ ਹੈ।
ਦਲ ਜੁੱਤ ਕਿਆ ਗੁਰ ਹਮਰੇ ਆਗੇ,
ਕਹਿੰਦਾ ਗੁਰੂ ਮੇਰੇ ਸਾਹਮਣੇ ਕੀ ਹੈ, ਜਿੱਡਾ ਵੱਡਾ ਮੇਰਾ ਦਲ ਹੈ, ਜਿੱਡੀ ਵੱਡੀ ਮੇਰੀ ਫੌਜ ਹੈ, ਗੁਰੂ ਨੇ ਮੇਰੇ ਸਾਹਮਣੇ ਕੀ ਲੜਨਾ। ਏਦਾਂ ਮਨ ਚ ਸੋਚਦਾ ਹੈ, ਏਦਾਂ ਮਨ ਦੇ ਵਿਚ ਅਬਦੁਲ ਖਾਨ ਸੋਚਦਾ, ਗੁਰੂ ਨੇ ਭਲਾ ਮੇਰਾ ਕੀ ਮੁਕਾਬਲਾ ਕਰਨਾ।
ਗਹਿ ਕੇ ਮਾਰੇ ਜੇ ਨਾ ਭਾਗੇ,
ਜੇ ਉਹ ਨਾ ਭੱਜੇ ਨਾ ਗੁਰੂ ਜੀ ਨੇ ਅੱਬੜ ਤਾਂ ਭੱਜ ਹੀ ਜਾਣਾ ਉਹਨਾਂ ਨੇ ਮੈਨੂੰ ਵੇਖ ਕੇ, ਜੇ ਉਹ ਨਾ ਭੱਜੇ ਤੇ ਜੰਗ ਦੇ ਮੈਦਾਨ ਚ ਜਾ ਮੈਂ ਉਹਨਾਂ ਨੂੰ ਮਾਰ ਦਿਆਂਗਾ ਤੇ ਜਾਂ ਫਿਰ ਉਹਨਾਂ ਨੂੰ ਜਿਉਂਦਾ ਪਕੜ ਲਵਾਂਗਾ।
ਮਿਕਸੇ ਉਹ ਵੈਰ ਬੰਬ ਬਜਵਾਈ,
ਏਦਾਂ ਆਪਣੇ ਮਨ ਚ ਠਾਣ ਕੇ ਸੋਚ ਕੇ ਕਿ ਮੈਂ ਤਾਂ ਹੁਣ ਜਿੱਤ ਹੀ ਜਾਣਾ, ਏਦਾਂ ਦੀ ਸੋਚ ਲੈ ਕੇ ਸੂਬਾ ਜਲੰਧਰ ਅਬਦੁਲ ਖਾਨ ਉਸ ਵੇਲੇ ਘੋੜੇ ਤੇ ਸਵਾਰ ਹੋ ਕੇ ਨਗਾਰੇ ਤੇ ਚੋਭਾ ਮਰਵਾ ਕੇ ਚੜਿਆ ਹੈ।
ਚੜੀ ਬਾਹਨੀ ਹੋਏ ਸਮੁਦਾਈ,
ਬੜੀ ਵੱਡੀ ਫੌਜ ਦੇ ਨਾਲ ਚੜ ਕੇ ਆਈ ਹੈ।
ਜਥਾ ਕਟਾ ਪ੍ਰੇਰੀ ਪੱਟ ਪੌਣ,
ਕਹਿੰਦੇ ਗੁਰੂ ਖਾਲਸਾ ਜੀ ਏਦਾਂ ਫੌਜ ਚੜ ਕੇ ਚੱਲੀ ਆ, ਮਾਨੋ ਜਿਵੇਂ ਘਟਾ ਨੀ ਆ ਜਾਂਦੀ, ਕਾਲੇ ਰੰਗ ਦੇ ਬੱਦਲ ਆਕਾਸ਼ ਵਿਚ ਹਵਾ ਦੇ ਪ੍ਰੇਰੇ ਹੋਏ ਕਿ ਹਵਾ ਹਨੇਰੀ ਆਵੇ ਤੇ ਹਨੇਰੀ ਦੇ ਨਾਲ ਹਵਾ ਦੇ ਨਾਲ ਬੱਦਲ ਕਾਲੇ ਰੰਗ ਦੇ ਚੜ ਕੇ ਆ ਜਾਂਦੇ ਨੇ, ਏਦਾਂ ਘਟਾ ਵਾਂਗਰ ਚੜ ਕੇ ਚੱਲੇ ਹਨ।
ਬਾਦਿਤ ਬਜਤ ਗਰਜਨਾ ਤੌਣ,
ਜਿਵੇਂ ਆਕਾਸ਼ ਵਿਚ ਬੱਦਲ ਆਉਂਦੇ ਤੇ ਫਿਰ ਗਰਜ ਵੀ ਹੁੰਦੀ ਹੈ ਨਾ, ਬੱਦਲ ਗਰਜਦੇ ਵੀ ਨੇ, ਕਹਿੰਦੇ ਇੱਥੇ ਕਿਹੜੇ ਬੱਦਲ ਗਰਜ ਰਹੇ ਨੇ, ਫੌਜ ਚੜੀ ਹੈ ਜਿਹੜੀ ਇਹ ਮਾਨੋ ਕਾਲੇ ਰੰਗ ਦੀ ਘਟਾ ਛਾ ਆਈ ਹੈ ਤੇ ਇਹਨਾਂ ਵਿਚ ਗਰਜ ਹੋ ਰਹੀ ਹੈ ਨਗਾਰਿਆਂ ਦੀ, ਨਗਾਰੇ ਵੱਜ ਰਹੇ ਨੇ, ਉਹ ਮਾਨੋ ਬੱਦਲ ਗਰਜ ਰਹੇ ਹਨ।
ਚਮਕੇ ਸ਼ਸਤਰ ਚੰਚਲਾ ਮਾਨੋ,
ਤੇ ਖਾਲਸਾ ਜੀ ਜਿਹੜੇ ਸ਼ਸਤਰ ਚਮਕ ਰਹੇ ਨੇ, ਤੇਗਾਂ ਚਮਕ ਰਹੀਆਂ ਨੇ ਸੂਰਮਿਆਂ ਦੀਆਂ, ਉਹ ਮਾਨੋ ਕਾਲੇ ਰੰਗ ਦੀਆਂ ਨਾ ਘਟਾਵਾਂ ਵਿਚ ਬਿਜਲੀ ਚਮਕ ਰਹੀ ਹੈ।
ਗੁਲਕਾਂ ਓਰੇ ਭਰੇ ਮਾਨੋ,
ਤੇ ਜਿਹੜੀਆਂ ਗੋਲੀਆਂ ਨੇ ਮਾਨੋ ਉਹ ਓਲੇ ਨੇ, ਜਿਵੇਂ ਮੀਂਹ ਦੇ ਨਾਲ ਓਲੇ ਪੈਂਦੇ ਨੇ ਨਾ, ਗੜੇ ਪੈਂਦੇ ਨੇ, ਕਹਿੰਦੇ ਜਿਹੜੀਆਂ ਗੋਲੀਆਂ ਨੇ ਮਾਨੋ ਇਹਨਾਂ ਕੋਲ ਭਰੀਆਂ ਹੋਈਆਂ ਬੰਦੂਕਾਂ ਵਿਚ, ਉਹ ਓਲਿਆਂ ਦੇ ਸਮਾਨ ਗੜਿਆਂ ਦੇ ਸਮਾਨ ਹਨ।
ਸਿੱਖਾਂ ਕੋ ਦਲ ਪਾਕੇ ਉਹ ਖੇਤ,
ਗੁਰੂ ਕੇ ਸਿੱਖਾਂ ਦਾ ਜਿਹੜਾ ਦਲ ਹੈ ਉਹ ਪੱਕੇ ਹੋਏ ਫਸਲ ਦੀ ਸਮਾਨ ਹੈ, ਉਹ ਪੱਕੇ ਹੋਏ ਖੇਤ ਦੇ ਸਮਾਨ ਹੈ।
ਗਲੇ ਤਾਂ ਬਰਸਨ ਕੇ ਹੇਤ,
ਵਰਨ ਵਾਸਤੇ ਗੁਰਸਿੱਖਾਂ ਦੇ ਉੱਤੇ ਤੁਰਕਾਂ ਦਾ ਦਲ ਚੱਲ ਪਿਆ। ਭਾਈ ਸਾਹਿਬ ਜੀ ਇੱਥੇ ਬੱਦਲ ਦਾ ਅਲੰਕਾਰ ਬੰਨ ਕੇ ਫੌਜ ਦਾ ਨਕਸ਼ਾ ਬੰਨ ਰਹੇ ਨੇ, ਕਹਿੰਦੇ ਮਾਨੋ ਗੁਰੂ ਕੇ ਸਿੱਖਾਂ ਰੂਪੀ ਪੱਕੀ ਹੋਈ ਫਸਲ ਦੇ ਉੱਤੇ ਇਹ ਤੁਰਕਾ ਰੂਪੀ ਬੱਦਲ ਵਰਸਣ ਵਾਸਤੇ ਚੱਲੇ ਨੇ।
ਗੁਰ ਕੇ ਬਾਨ ਵਿਪਰਜੇ ਵਾਯੂ,
ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਰ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਦੇ ਖੱਪਰੇ ਤੀਰ ਉਹ ਉਲਟੀ ਹਵਾ ਦੇ ਸਮਾਨ ਨੇ ਕਿ ਬੱਦਲ ਚੜ ਕੇ ਆਉਂਦੇ ਹੋਣ ਨਾ ਤੇ ਉਧਰੋਂ ਦੂਜੇ ਪਾਸੇ ਹਵਾ ਚੱਲ ਪਏ ਤੇ ਜਿਹੜੇ ਉਹ ਬੱਦਲ ਚੜ ਕੇ ਆਉਂਦੇ ਨੇ ਨਾਲ ਹੀ ਉੱਡ ਕੇ ਅੱਗੇ ਨੂੰ ਚਲੇ ਜਾਂਦੇ ਨੇ, ਜਿੱਧਰੋਂ ਆਉਂਦੇ ਨੇ ਉਧਰ ਹੀ ਚਲੇ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਗੁਰੂ ਜੀ ਦੇ ਜਿਹੜੇ ਤੀਰ ਨੇ ਉਹ ਉਲਟੀ ਪੌਣ ਹੈ, ਉਹ ਉਲਟੀ ਹਵਾ ਦੇ ਸਮਾਨ ਹੈ, ਜਦੋਂ ਉਹ ਚੱਲਣੇ ਨੇ ਤੁਰਕਾਂ ਨੂੰ ਭਾਜੜਾਂ ਪੈਣੀਆਂ ਹਨ।
ਜੋ ਗੁਰ ਕੇ ਬਾਨ ਵਿਪਰਜੇ ਵਾਯੂ, ਜੋ ਸਨਮੁਖ ਚੱਲ ਦੇਹ ਉਡਾਯੂ।
ਗੁਰੂ ਜੀ ਦੇ ਤੀਰ ਉਲਟੀ ਹਵਾ ਦੇ ਸਮਾਨ ਨੇ, ਜਿਹੜੇ ਸਾਹਮਣੇ ਚੱਲ ਕੇ ਆਉਂਦੇ ਹੋਏ ਤੁਰਕਾਂ ਦੇ ਇਸ ਬੱਦਲਾਂ ਦੇ ਸਮੂਹ ਨੂੰ ਉਡਾ ਦੇਣ ਵਾਲੇ ਹਨ।
ਚੱਲੇ ਉਹ ਬੇਦ ਕਰ ਲਸ਼ਕਰ ਪਾਰੋ,
ਖਾਲਸਾ ਜੀ ਇਸ ਪ੍ਰਕਾਰ ਨਾਲ ਬੜਾ ਵੱਡਾ ਲਸ਼ਕਰ, ਬੜੀ ਵੱਡੀ ਫੌਜ ਤੁਰਕਾਂ ਦੀ ਚੜ ਕੇ ਜਲੰਧਰ ਤੋਂ ਚੱਲੀ ਹੈ।
ਉਤਸਾਹਤ ਬੋਲਤ ਗੁਰ ਮਾਰੋ,
ਤੇ ਚੜਨ ਸਮੇਂ ਉਤਸ਼ਾਹ ਦਿੰਦੇ ਨੇ ਇੱਕ ਦੂਜੇ ਨੂੰ ਸੈਨਾਪਤੀ ਤੇ ਮੁਗਲ, ਕਹਿੰਦੇ ਚਲੋ ਚਲੋ ਚੱਲ ਕੇ ਛੇਤੀ ਨਾਲ ਗੁਰੂ ਨੂੰ ਮਾਰ ਲਵੋ, ਏਦਾਂ ਚੱਲੇ ਹਨ।
ਪਏ ਸਗਨ ਮੰਦੇ ਅਵਲੋਕ,
ਪਰ ਖੇਡ ਪ੍ਰਮਾਤਮਾ ਦੀ ਜਦੋਂ ਮਾੜਾ ਹੋਣਾ ਹੁੰਦਾ ਨਾ, ਉਸ ਤੋਂ ਪਹਿਲਾਂ ਮਾੜੇ ਹੋਣ ਦੀਆਂ ਨਿਸ਼ਾਨੀਆਂ ਨਜ਼ਰ ਆ ਜਾਂਦੀਆਂ ਨੇ, ਇਹ ਜਦੋਂ ਚੜੇ ਤੇ ਇਹਨਾਂ ਨੂੰ ਮਾੜੇ ਸ਼ਗਨ ਨਜ਼ਰ ਆਏ, ਮਾੜੇ ਭੈੜੇ ਭੱਦੇ ਸ਼ਗਨ, ਉਹ ਮੰਦੇ ਸ਼ਗਨ ਇਹਨਾਂ ਨੇ ਵੇਖੇ ਹਨ।
ਸਿਆਣੇ ਦਿਲ ਮੈਂ ਤਾਰਤ ਸ਼ੋਕ,
ਜਿਹੜੇ ਫੌਜ ਵਿਚ ਸਿਆਣੇ ਸਿਆਣੇ ਬੰਦੇ ਸੀ ਨਾ, ਉਹਨਾਂ ਨੇ ਜਦੋਂ ਮਾੜੇ ਸ਼ਗਨ ਵੇਖੇ ਤੇ ਵੇਖ ਕੇ ਉਹਨਾਂ ਦੇ ਮਨ ਚ ਸ਼ੋਕ ਆ ਗਿਆ। ਕਹਿੰਦੇ ਲੱਗਦਾ ਜੰਗ ਦੇ ਵਿਚ ਜਿੱਤ ਨਹੀਂ ਹੋਣੀ ਕਿਉਂਕਿ ਸ਼ਗਨ ਮਾੜੇ ਨਜ਼ਰ ਆ ਰਹੇ ਨੇ। ਜਿਹੜੇ ਸਿਆਣੇ ਲੋਕ ਸੀ ਨਾ, ਉਹ ਵਿਚਾਰਨ ਲੱਗ ਪਏ ਮਾੜੇ ਸ਼ਗਨਾਂ ਨੂੰ ਵੇਖ ਕੇ, ਉਹ ਵਿਚਾਰਦੇ ਨੇ ਕਹਿੰਦੇ ਲੱਗਦਾ ਜੰਗ ਦੇ ਮੈਦਾਨ ਦੇ ਵਿਚ ਬੜਾ ਵੱਡਾ ਨੁਕਸਾਨ ਹੋਵੇਗਾ ਸਾਡਾ।
ਸਮੁਖ ਬਾਯੂ ਮ੍ਰਿਗ ਮਾਲ ਕੁਫੇਰੀ,
ਹੁਣ ਮਾੜੇ ਸ਼ਗਨ ਕਿਹੜੇ ਦਿਸੇ ਨੇ? ਮਾੜਾ ਸ਼ਗਨ ਮੰਨਿਆ ਜਾਂਦਾ ਵੀ ਜਦੋਂ ਫੌਜ ਚੜੇ ਤੇ ਅੱਗੋਂ ਹਵਾ ਚੱਲ ਪਏ, ਜੇ ਪਿੱਛੋਂ ਚੱਲੇ ਤੇ ਸ਼ੁਭ ਸ਼ਗਨ ਮੰਨਿਆ ਜਾਂਦਾ, ਜੇ ਅੱਗੋਂ ਹਵਾ ਚੱਲੇ ਤੇ ਉਹ ਮਾੜਾ ਸ਼ਗਨ ਹੈ। ਫਿਰ ਮਿਰਗਾਂ ਦੀ ਮਾਲਾ, ਮਿਰਗਾਂ ਦੀ ਡਾਰ, ਉਹ ਕੁਫੇਰੀ ਉਲਟੇ ਪਾਸਿਓਂ ਚੱਲਦੀ ਆਉਂਦੀ ਵੇਖੀ ਹੈ।
ਯਾਰੋਦਤ ਦ੍ਰਿਗ ਅਸ਼ਰੂ ਗੇਰੀ,
ਘੋੜੇ ਚੱਲਣ ਵੇਲੇ ਰੋ ਰਹੇ ਨੇ, ਘੋੜਿਆਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਰਹੇ ਨੇ, ਇਹ ਵੀ ਮਾੜਾ ਸ਼ਗਨ ਹੈ।
ਸਿਰ ਪਰ ਬਾਇਸ ਕੀ ਦੇ ਪ੍ਰਮਾਵੈ,
ਔਰ ਇਹਨਾਂ ਸਾਰੀਆਂ ਫੌਜਾਂ ਦੇ ਸਿਰ ਦੇ ਉੱਤੇ ਕਾਂ ਤੇ ਗਿਰਜਾਂ ਘੁੰਮ ਰਹੀਆਂ ਨੇ, ਸਿਰ ਦੇ ਉੱਤੇ ਗਿੱਧਾਂ ਤੇ ਕਾਂ ਘੁੰਮ ਰਹੇ ਹਨ।
ਸ਼ਿਵਾ ਅਸ਼ਿਵਾ ਪੁਕਾਰਤ ਆਵੇ,
ਔਰ ਜਿਹੜੀਆਂ ਗਿੱਦੜੀਆਂ ਤੇ ਗਿੱਦੜ ਨੇ ਉਹ ਅੱਗੋਂ ਬੋਲਦੇ ਆ ਰਹੇ ਨੇ, ਅਮੰਗਲ ਰੂਪ ਬੋਲ ਬੋਲ ਰਹੇ ਹਨ।
ਗਿਰੇ ਅਚਾਨਕ ਚਾਲਤ ਘੋੜੇ,
ਚਲਦਿਆਂ ਚਲਦਿਆਂ ਘੋੜੇ ਅਚਾਨਕ ਡਿੱਗ ਪੈਂਦੇ ਨੇ, ਇਹ ਵੀ ਮਾੜਾ ਸ਼ਗਨ ਹੈ ਵੀ ਟੁਰਦਿਆਂ ਟੁਰਦਿਆਂ ਘੋੜੇ ਡਿੱਗੀ ਜਾ ਰਹੇ ਹਨ।
ਮਨ ਸੂਰਨ ਕੇ ਮਲਨ ਅਥੋਰੇ,
ਤੇ ਸੂਰਮਿਆਂ ਦੇ ਜਿਹੜੇ ਮਨ ਨੇ ਉਹ ਬਹੁਤੇ ਮਲੀਨ ਹੋਏ ਹੋਏ ਨੇ, ਸੂਰਮਿਆਂ ਦੇ ਮਨ ਮੈਲੇ ਤੇ ਮਲੀਨ ਹੋ ਰਹੇ ਹਨ।
ਮਿਲਿਓ ਕਾਠ ਕੋ ਭਾਰੇ ਅਗਾਰੀ,
ਫਿਰ ਇਹਨਾਂ ਨੂੰ ਅੱਗੇ ਲੱਕੜੀਆਂ ਦੀ ਭਾਰ ਭਾਰ ਮਿਲਿਆ ਵੀ ਕਿਸੇ ਬੰਦੇ ਨੇ ਸਿਰ ਤੇ ਲੱਕੜਾਂ ਦਾ ਭਾਰ ਚੁੱਕਿਆ, ਉਹ ਵੀ ਮਿਲਿਆ ਅੱਗੋਂ, ਉਹ ਵੀ ਮਾੜਾ ਸ਼ਗਨ ਮੰਨਿਆ ਜਾਂਦਾ। ਕਹਿੰਦੇ ਲੱਕੜੀਆਂ ਦਾ ਭਾਰ ਇਹਨਾਂ ਨੂੰ ਅੱਗੋਂ ਆਉਂਦਿਆਂ ਮਿਲਿਆ ਹੈ।
ਹਰ ਬੋਲੇ ਉਹ ਮ੍ਰਿਤ ਸੂਚਤ ਭਾਰੀ,
ਗਧਾ ਬੋਲਿਆ, ਗਧਾ ਬੋਲਣਾ ਵੀ ਕਹਿੰਦੇ ਇਹੀ ਜਣਾਉਂਦਾ ਮਾਨੋ ਕਿ ਭਾਈ ਤੁਹਾਡੇ ਤੇ ਬੜੀ ਵੱਡੀ ਅਪਦਾ ਆਉਣ ਵਾਲੀ ਹੈ। ਖਰ ਗਧਾ ਵੀ ਬੋਲ ਰਿਹਾ ਤੇ ਗਧਾ ਬੋਲਿਆ ਵੀ ਕਹਿੰਦੇ ਭਾਰੀ ਮੰਗਲ ਜਣਾ ਰਿਹਾ।
ਦੁਦੰਬ ਨਾਦ ਤੇ ਅਲਪ ਮਲੀਨਾ,
ਤੇ ਜਿਹੜੇ ਨਗਾਰੇ ਨੇ ਖਾਲਸਾ ਜੀ, ਉਹ ਵੀ ਜਦੋਂ ਵਜਾਉਂਦੇ ਜ਼ੋਰ ਨਾਲ ਨੇ, ਆਵਾਜ਼ ਉਹਨਾਂ ਚੋਂ ਥੋੜੀ ਨਿਕਲਦੀ ਹੈ, ਇਹ ਵੀ ਮਾੜਾ ਸ਼ਗਨ ਹੈ ਕਿ ਵਜਾਉਣੇ ਜ਼ੋਰ ਨਾਲ ਤੇ ਆਵਾਜ਼ ਥੋੜੀ ਨਿਕਲਣੀ। ਕਹਿੰਦੇ ਏਦਾਂ ਨਗਾਰੇ ਵੀ ਹੌਲੀ ਆਵਾਜ਼ ਵਿਚ ਵੱਜ ਰਹੇ ਨੇ।
ਦਾਤ ਲੀਏ ਮ੍ਰਿਤਕ ਸਭ ਚੀਨਾ,
ਸਭ ਨੇ ਜਾਣ ਲਿਆ ਕਿ ਹੁਣ ਮੌਤ ਹੋਈ ਸਮਝੋ। ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ ਜਾਣ ਲਿਆ ਵੀ ਹੁਣ ਇਹ ਫੌਜ ਨੇ ਜਾਂਦਿਆਂ ਮਰਨਾ ਹੀ ਹੈ, ਕਿਉਂਕਿ ਸਾਰੇ ਮਾੜੇ ਸ਼ਗਨ ਹੀ ਨਜ਼ਰ ਆ ਰਹੇ ਨੇ, ਚੰਗਾ ਸ਼ਗਨ ਤਾਂ ਕੋਈ ਦਿਸਿਆ ਨਹੀਂ ਜਿਹਦੇ ਨਾਲ ਪਤਾ ਲੱਗ ਸਕੇ ਵੀ ਸਾਡੀ ਜੰਗ ਚ ਜਿੱਤ ਹੋਣੀ ਹੈ। ਸਭ ਮਾੜੇ ਸ਼ਗਨ ਹੀ ਸਭ ਨੇ ਵੇਖੇ ਤੇ ਮਾੜੇ ਸ਼ਗਨਾਂ ਨਾਲ ਜਾਣ ਲਿਆ ਕਿ ਹੁਣ ਜੰਗ ਦੇ ਮੈਦਾਨ ਚ ਮੌਤ ਹੀ ਹੋਵੇਗੀ।
ਰਤਨ ਚੰਦ ਡਿੱਗ ਅਬਦੁਲ ਖਾਨ,
ਇਧਰ ਰਤਨ ਚੰਦ ਘੇਰੜ ਜਿਹੜਾ ਭਗਵਾਨ ਦਾਸ ਘੇਰੜ ਦਾ ਲੜਕਾ ਸੀ, ਇਹ ਅਬਦੁਲ ਖਾਨ ਦੇ ਕੋਲ ਖੜਾ ਸੀ, ਨਾਲ ਨਾਲ ਜਾ ਰਿਹਾ।
ਕਰਮ ਚੰਦ ਚੰਦੂ ਸੁਤ ਜਾਨ,
ਦੂਜਾ ਕਰਮ ਚੰਦ ਜਿਹੜਾ ਚੰਦੂ ਦਾ ਲੜਕਾ, ਦੀਵਾਨ ਚੰਦੂ ਪਾਪੀ ਦਾ, ਚੰਦੂ ਦਾ ਲੜਕਾ ਕਰਮ ਚੰਦ ਉਹ ਵੀ ਨਾਲ ਜਾ ਰਿਹਾ।
ਪੂਜਤ ਕਿਤਕ ਕੋਟ ਕਰ ਲੀਨ,
ਅਬਦੁਲ ਖਾਨ ਰਤਨ ਚੰਦ ਘੇਰੜ ਤੇ ਕਰਮ ਚੰਦ ਦੋਵਾਂ ਨੂੰ ਪੁੱਛਦਾ ਹੈ, ਕਹਿਣ ਲੱਗਾ ਰਤਨ ਚੰਦ ਇਹ ਦੱਸ ਵੀ ਗੁਰੂ ਨੇ ਕਿਲਾ ਕਿੱਡਾ ਕੁ ਬਣਾ ਲਿਆ ਉੱਥੇ, ਜਾਂਦਾ ਜਾਂਦਾ ਨਾ ਰਸਤੇ ਦੇ ਵਿਚ ਨਾਲ ਉਹਨਾਂ ਨੂੰ ਉਹ ਵੀ ਨਾਲ ਤੁਰੇ ਜਾਂਦੇ ਸੀ, ਪੁੱਛਦਾ ਕਹਿੰਦਾ ਜੀ ਇਹ ਦੱਸੋ ਰਤਨ ਚੰਦ ਜੀ ਕਿ ਗੁਰੂ ਜੀ ਨੇ ਕਿੱਡਾ ਕੁ ਵੱਡਾ ਕਿਲਾ ਉਸਾਰ ਲਿਆ ਹੈ।
ਸੰਗ ਕਿਤਕ ਦਲ ਦੇਖਣ ਕੀਨ,
ਉਹਨਾਂ ਦੇ ਨਾਲ ਕਿੱਡਾ ਕੁ ਵੱਡਾ ਦਲ ਹੈ, ਕਿੱਡੀ ਕੁ ਵੱਡੀ ਫੌਜ ਹੈ ਗੁਰੂ ਜੀ ਦੇ ਨਾਲ, ਕਿੰਨੇ ਕੁ ਸੂਰਮੇ ਹੋਣਗੇ।
ਕਹਿਣ ਲੱਗੇ ਉਹ ਕਿਆ ਤੁਮਰੇ ਆਗੇ,
ਅੱਗੋਂ ਰਤਨ ਚੰਦ ਵਡਿਆਈ ਕਰਦਾ ਹੋਇਆ ਅਬਦੁਲ ਖਾਨ ਦੀ, ਕਹਿੰਦਾ ਨਵਾਬ ਜੀ ਜੇ ਉਹਨਾਂ ਦੇ ਕੋਲ ਦਲ ਹੋਵੇ ਵੀ ਬਹੁਤਾ ਤੇ ਕਿਹੜਾ ਤੁਹਾਡੇ ਅੱਗੇ ਕੀ ਨੇ, ਉਸ ਤੁਹਾਡੇ ਸਾਹਮਣੇ ਕੀ ਨੇ, ਉਹ ਤੁਹਾਡੇ ਸਾਹਮਣੇ ਕੀ ਹਨ।
ਮੈਂ ਜਾਣੀ ਮਨ ਸਿੱਖ ਗੁਰ ਭਾਗੇ,
ਮੈਂ ਇਹ ਜਾਣ ਲਈ ਹੈ ਕਿ ਜਦੋਂ ਤੁਸੀਂ ਉੱਥੇ ਪਹੁੰਚਣਾ ਨਾ ਤੇ ਤੁਹਾਨੂੰ ਵੇਖ ਕੇ ਗੁਰੂ ਨੇ ਭਾਜੀ ਜਾਣਾ, ਉਹਨਾਂ ਤਾਂ ਲੜਨਾ ਹੀ ਨਹੀਂ ਉੱਥੇ ਤੁਹਾਡੇ ਸਾਹਮਣੇ ਖਲੋ ਕੇ, ਉਹਨਾਂ ਤੇ ਤੁਹਾਨੂੰ ਵੇਖ ਕੇ ਨੱਠ ਜਾਣਾ ਭੱਜ ਜਾਣਾ, ਇਹ ਮੈਂ ਜਾਣ ਲਈ ਹੈ।
ਆਟੇ ਵਿਖੇ ਲੋਨ ਅਨੁਮਾਨਾ,
ਆਟੇ ਵਿਚ ਲੂਣ ਦੇ ਬਰਾਬਰ ਵੀ ਨਹੀਂ, ਇੰਨੇ ਕੁ ਬੰਦੇ ਨੇ ਉਹਨਾਂ ਕੋਲ, ਉਹ ਤਾਂ ਆਟੇ ਵਿਚ ਲੂਣ ਦੇ ਬਰਾਬਰ ਵੀ ਨਹੀਂ ਹਨ।
ਮੇਹਰ ਖੁਦਾ ਏ ਆਪ ਪਰ ਜਾਨਾ,
ਬਸ ਖੁਦਾ ਦੀ ਤੁਹਾਡੇ ਤੇ ਮੇਹਰ ਹੈ, ਲੱਗਦਾ ਤੁਹਾਨੂੰ ਖੁਦਾ ਨੇ ਜਿੱਤ ਦੇਣੀ ਸੀ ਤਾਂ ਹੀ ਇਹ ਸਾਰੀ ਵਿਧੀ ਬਣਾਈ ਹੈ।
ਚੱਲਿਓ ਬੇਦ ਤੇ ਲਸ਼ਕਰ ਪਾਰਾ,
ਇਹਦਾ ਸੁਣ ਸੁਣ ਕੇ ਅਬਦੁਲ ਖਾਨ ਹੋਰ ਖੁਸ਼ ਹੁੰਦਾ, ਬੜੇ ਵੇਗ ਦੇ ਨਾਲ ਬੜੀ ਛੇਤੀ ਤੇ ਕਾਹਲੀ ਨਾਲ ਇਹਦਾ ਬੜਾ ਵੱਡਾ ਲਸ਼ਕਰ ਤੁਰਿਆ ਜਾ ਰਿਹਾ।
ਜਿਉਂ ਸਲਤਾ ਪਤ ਤਜਿਓ ਕਿਨਾਰਾ,
ਕਹਿੰਦੇ ਮਾਨੋ ਜਿਵੇਂ ਸਲਤਾ ਪਤ ਕਹਿੰਦੇ ਨੇ ਸਮੁੰਦਰ ਨੂੰ, ਮਾਨੋ ਜਿਵੇਂ ਸਮੁੰਦਰ ਚੋਂ ਪਾਣੀ ਕਿਨਾਰਾ ਕਿਨਾਰੇ ਤੋਂ ਉਛੜ ਕੇ ਬਾਹਰ ਆਉਂਦਾ ਨਾ, ਏਦਾਂ ਅਬਦੁਲ ਖਾਨ ਦੀਆਂ ਫੌਜਾਂ ਕਿਨਾਰੇ ਦੇ ਵਿਚੋਂ ਨਿਕਲੇ ਹੋਏ ਸਮੁੰਦਰ ਦੀ ਤਰੰਗ ਦੇ ਸਮਾਨ ਜਾ ਰਹੀਆਂ ਨੇ।
ਉਛਰੇ ਉਹ ਵੱਡ ਤਰੰਗ ਜੁੱਤ ਜਾਵੇ,
ਕਹਿੰਦੇ ਇਸ ਤਰ੍ਹਾਂ ਉਛੜ ਕੇ ਫੌਜਾਂ ਮਾਨੋ ਜਿਵੇਂ ਦਰਿਆ ਚੋਂ ਪਾਣੀ ਉਛਲ ਕੇ ਬਾਹਰ ਨਿਕਲਿਆ ਹੋਵੇ, ਏਦਾਂ ਜਾ ਰਹੇ ਨੇ।
ਪ੍ਰਕਾਰ ਸੋ ਨਦਰੀ ਆਵੇ,
ਇਸ ਪ੍ਰਕਾਰ ਕਹਿੰਦੇ ਨਜ਼ਰ ਆਉਂਦੀ ਏਡੀ ਵੱਡੀ ਫੌਜ ਚੜ ਕੇ ਜਾ ਰਹੀ ਹੈ।
ਜਰਾ ਸਿੰਧ ਜਨ ਮੀਤ ਬੁਲਾਇਓ,
ਖਾਲਸਾ ਜੀ ਇੱਕ ਜਰਾ ਸਿੰਧ ਨਾਮ ਦਾ ਸੂਰਮਾ ਹੋਇਆ ਭਗਵਾਨ ਕ੍ਰਿਸ਼ਨ ਦੇ ਸਮੇਂ ਦੁਆਪਰ ਯੁੱਗ ਵਿਚ। ਕ੍ਰਿਸ਼ਨਾ ਅਵਤਾਰ ਗ੍ਰੰਥ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਸਮ ਗ੍ਰੰਥ ਵਿਚ ਉਸ ਜਰਾ ਸਿੰਧ ਦੇ ਜੰਗ ਦਾ ਜ਼ਿਕਰ ਵੀ ਕੀਤਾ। ਕਹਿੰਦੇ ਜਿਵੇਂ ਜਰਾ ਸਿੰਧ ਆਪਣੇ ਮਿੱਤਰ ਨੂੰ ਬੁਲਾ ਕੇ ਲਿਆਇਆ ਸੀ, ਜਰਾ ਸਿੰਧ ਦਾ ਇੱਕ ਮਿੱਤਰ ਸੀ, ਉਹਦਾ ਨਾਂ ਸੀ ਕਾਲ ਜਮਨ। ਕਾਲ ਜਮਨ ਜਿਹੜਾ ਉਸ ਮਿੱਤਰ ਨੂੰ ਆਪਣੇ ਨਾਲ ਜਿਵੇਂ ਜਰਾ ਸਿੰਧ ਚੜਾ ਕੇ ਲਿਆਇਆ ਸੀ,
ਕਾਲ ਜਮਨ ਦਲ ਪੱਟ ਜੁੱਤ ਤਾਇਓ,
ਤੇ ਕਾਲ ਜਮਨ ਬੜੀ ਵੱਡੀ ਫੌਜ ਲੈ ਕੇ ਆਪਣੇ ਮਿੱਤਰ ਜਰਾ ਸਿੰਧ ਦੀ ਮਦਦ ਕਰਨ ਵਾਸਤੇ ਚੜ ਕੇ ਆਇਆ ਸੀ। ਕਹਿੰਦੇ ਮਾਨੋ ਇਹ ਅਬਦੁਲ ਖਾਨ ਵੀ ਕਾਲ ਜਮਨ ਹੈ, ਤੇ ਰਤਨ ਚੰਦ ਤੇ ਕਰਮ ਚੰਦ ਉਹਦੇ ਮਿੱਤਰ ਸੀ ਜਰਾ ਸਿੰਧ ਦੇ ਸਮਾਨ, ਉਹਨਾਂ ਦੀ ਮਦਦ ਕਰਨ ਵਾਸਤੇ ਚੜ ਕੇ ਆਇਆ। ਕਹਿੰਦੇ ਜਿਵੇਂ ਜਰਾ ਸਿੰਧ ਦੀ ਮਦਦ ਕਰਨ ਵਾਸਤੇ ਕਾਲ ਜਮਨ ਆਪਣਾ ਬੜਾ ਵੱਡਾ ਦਲ ਲੈ ਕੇ ਚੜ ਕੇ ਆਇਆ ਸੀ, ਇਹਦਾ ਜ਼ਿਕਰ ਗੁਰੂ ਸਾਹਿਬ ਜੀ ਕਰਦੇ ਨੇ ਕਿ ਜਦੋਂ ਕਾਲ ਜਮਨ ਭਗਵਾਨ ਕ੍ਰਿਸ਼ਨ ਦੇ ਸਾਹਮਣੇ ਆਇਆ ਨਾ, ਤੇ ਬੜਾ ਸੂਰਮਾ ਸੀ ਕਾਲ ਜਮਨ, ਇਹਨੇ ਆ ਕੇ ਵਗਾਰਿਆ ਭਗਵਾਨ ਕ੍ਰਿਸ਼ਨ ਨੂੰ। ਕਹਿੰਦਾ ਜੰਗ ਦਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੁਸ਼ਾਹਮ, ਬਾਮਨ ਲੰਗ ਬਗੋ ਕੁਨ ਬਿਆਹਰ ਗਿਜ ਦਿਲ ਮੋਨਾ ਜ਼ਰਾ ਕੁਨ ਵਾਹਮ, ਰੋਜ਼ ਮਿਆ ਦੁਨੀਆ ਆਫਤਾਬ ਮਸ਼ਾਮ ਸਭੇ ਅਦਲੀ ਸ਼ਬ ਸਾਹਮ, ਕਾਨ ਗੁਰੈਜ਼ੀ ਮਕੁਨ ਤੋਂ ਬਿਆਹ ਖੁਸ਼ ਮਾਂ ਤੋਂ ਕੁਨੇਮ ਦੇ ਜੰਗ ਗੁਆਹਮ। ਦਸਮ ਗ੍ਰੰਥ ਸਾਹਿਬ ਦੇ ਵਿਚ ਛੰਦ ਗੁਰੂ ਕਲਗੀਧਰ ਜੀ ਨੇ ਲਿਖਿਆ ਕਿ ਕਾਲ ਜਮਨ ਨੇ ਭਗਵਾਨ ਕ੍ਰਿਸ਼ਨ ਨੂੰ ਵੀ ਲਲਕਾਰਿਆ ਸੀ। ਕਹਿੰਦੇ ਉਹ ਕਾਲ ਜਮਨ ਜੋ ਬੜਾ ਸੂਰਮਾ ਸੀ, ਜਿਹਨੂੰ ਜਰਾ ਸਿੰਧ ਆਪਣੀ ਮਦਦ ਕਰਨ ਵਾਸਤੇ ਨਾਲ ਚੜਾ ਕੇ ਲਿਆਇਆ ਸੀ,
ਹਰ ਗੋਬਿੰਦ ਪਰ ਲੜਨ ਸਿਧਾਵਾ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸੇ ਤਰ੍ਹਾਂ ਹੀ ਲੜਨ ਵਾਸਤੇ ਆ ਰਿਹਾ, ਉਹ ਵੀ ਗੋਬਿੰਦ ਨਾਲ। ਭਗਵਾਨ ਕ੍ਰਿਸ਼ਨ ਦਾ ਵੀ ਜਿਹੜਾ ਪਰਿਆਇਵਾਚੀ ਨਾਂ ਹੈ ਉਹ ਗੋਬਿੰਦ ਹੈ, ਉਹਨਾਂ ਨੂੰ ਵੀ ਗੋਬਿੰਦ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੂੰ। ਕਹਿੰਦੇ ਜਿਵੇਂ ਉਹ ਹਰ ਗੋਬਿੰਦ ਗੋਬਿੰਦ ਭਗਵਾਨ ਕ੍ਰਿਸ਼ਨ ਨਾਲ ਲੜਨ ਵਾਸਤੇ ਆਇਆ ਸੀ,
ਹਰ ਗੋਬਿੰਦ ਪਰ ਤਿਮੇ ਆਵਾ,
ਉਸੇ ਤਰ੍ਹਾਂ ਅਬਦੁਲ ਖਾਨ ਅਬਦੁਲ ਸਮੁੰਦ ਖਾਨ ਸੂਬਾ ਜਲੰਧਰ ਉਸੇ ਤਰ੍ਹਾਂ ਬੜਾ ਵੱਡਾ ਲਸ਼ਕਰ ਲੈ ਕੇ ਫੌਜ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਵਾਸਤੇ ਆ ਰਿਹਾ।
ਚੱਲੇ ਵੀਰ ਦਸ ਪੰਜ ਹਜ਼ਾਰ,
15,000 ਫੌਜ ਲੈ ਕੇ ਆਇਆ, ਦਸ ਪੰਜ, ਦਸ ਤੇ ਪੰਜ ਮਤਲਬ 15,000, 15,000 ਫੌਜਾਂ ਆਪਣੇ ਨਾਲ ਚੜਾ ਕੇ ਲਿਆਇਆ ਹੈ।
ਪੁਸ਼ਟ ਤੁਰੰਗਨ ਪਾਰਿਆ ਸਵਾਰ,
ਔਰ ਕਹਿੰਦੇ ਬੜੇ ਬੜੇ ਰਿਸ਼ਟ ਪੁਸ਼ਟ ਘੋੜੇ ਨੇ ਜਿਨ੍ਹਾਂ ਤੇ ਇਹਦੇ ਸੂਰਮੇ ਸਵਾਰ ਹਨ,
ਇਹ ਸਹੰਸਰ ਚਤਰ ਦਸ ਜੋਧਾ,
ਕਹਿੰਦੇ ਇਸ ਪ੍ਰਕਾਰ ਨਾਲ ਚਤਰ ਦਸ ਜੋਧਾ ਲੈ ਕਰਕੇ,
ਹਰ ਜਨ ਚੜਿਓ ਰਾਮ ਪਰ ਕ੍ਰੋਧਾ,
ਖਾਲਸਾ ਜੀ ਇੱਕ ਖਰ ਨਾਮ ਦਾ ਦਾਨਵ ਹੋਇਆ, ਉਹ 14,000 ਫੌਜ ਲੈ ਕੇ ਆਇਆ ਸੀ ਭਗਵਾਨ ਰਾਮ ਚੰਦਰ ਤੇ ਚੜ ਕੇ ਆਇਆ ਸੀ। ਕਹਿੰਦੇ ਇਸੇ ਤਰ੍ਹਾਂ ਇਹ 15,000 ਫੌਜ ਲੈ ਕੇ ਸਤਿਗੁਰੂ ਜੀ ਤੇ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਇਆ ਹੈ।
ਮਦਰਾ ਪਾਨ ਮਲੇਚ ਕਰਨ ਤੇ,
ਖਾਲਸਾ ਜੀ ਜਿੱਥੇ ਰਾਹ ਚ ਟਿਕਦੇ ਨੇ ਮਲੇਚ ਸੀ, ਮਦਰਾ ਪਾਨ ਕਰਦੇ, ਸ਼ਰਾਬ ਦੇ ਪਿਆਲੇ ਪੀਂਦੇ ਨੇ ਭਰ ਭਰ ਕੇ, ਮਲੇਛਾਂ ਦਾ ਖਾਣਾ, ਮਲੇਛਾਂ ਦੀ ਬਿਰਤੀ ਹੁੰਦੀ ਹੈ, ਇਹ ਜਿਹੜੇ ਮਲੇਚ ਨੇ ਤੁਰਕ ਇਹ ਸ਼ਰਾਬ ਦੇ ਪਿਆਲੇ ਭਰ ਭਰ ਕੇ ਪੀ ਰਹੇ ਨੇ ਰਸਤੇ ਚ।
ਕਹਿ ਕਹਿ ਅਬਦੁਲ ਖਾਨ ਸੁਨੰਤੇ,
ਚੰਗੇ ਚੰਗੇ ਸੈਨਾਪਤੀ ਅਬਦੁਲ ਖਾਨ ਦੇ ਕੋਲ ਬਹਿ ਕੇ ਰਾਤ ਨੂੰ ਸ਼ਰਾਬ ਪੀਂਦੇ ਜਿੱਥੇ ਡੇਰਾ ਕਰਦੇ, ਤੇ ਸ਼ਰਾਬ ਪੀ ਕੇ ਅਬਦੁਲ ਖਾਨ ਨੂੰ ਉੱਚੀ ਕਹਿ ਕੇ ਸੁਣਾਉਂਦੇ ਨੇ,
ਵਹਾਂ ਗੁਰੂ ਅਬ ਦੇ ਉਹ ਬਤਾਏ,
ਸ਼ਰਾਬ ਦੇ ਨਸ਼ੇ ਵਿਚ ਨਾ ਕਹਿੰਦੇ ਨਵਾਬ ਸਾਹਿਬ ਦੱਸੋ ਕਿੱਥੇ ਆ ਗੁਰੂ, ਅਸੀਂ ਹੁਣੇ ਕੱਲੇ ਹੀ ਜਾ ਕੇ ਫੜ ਲਿਆਉਂਦੇ ਹਾਂ। ਏਦਾਂ ਫੜਾ ਮਾਰਦੇ ਕੋਲ ਬੈਠੇ ਅਬਦੁਲ ਖਾਨ ਦੇ, ਕਹਿੰਦਾ ਦੱਸੋ ਨਾਲੇ ਸ਼ਰਾਬ ਦੇ ਵਿਚ ਓਦਾਂ ਹੀ ਆਪਣੇ ਆਪ ਨੂੰ ਕਾਇਰ ਵੀ ਦਲੇਰ ਸਮਝਣ ਲੱਗ ਪੈਂਦਾ, ਹੋਵੇ ਕਾਇਰ ਗੀਦੀ ਤੇ ਉਹ ਕਾਇਰ ਵੀ ਜਦੋਂ ਸ਼ਰਾਬ ਪੀ ਲਵੇ ਨਾ ਤੇ ਆਪਣੇ ਆਪ ਨੂੰ ਸੂਰਮਾ ਸਮਝਣ ਲੱਗ ਪੈਂਦਾ, ਪਰ ਜਦੋਂ ਅੱਗੋਂ ਦੰਦਾਂ ਤੇ ਪੈਂਦੀਆਂ ਨੇ ਤੇ ਫਿਰ ਉਹਨੂੰ ਸਮਝ ਆਉਂਦੀ ਆ ਵੀ ਮੈਂ ਕਾਇਰ ਹੀ ਹਾਂ, ਸੂਰਮਾ ਨਹੀਂ ਹਾਂ। ਜਿਵੇਂ ਇੱਕ ਸ਼ਰਾਬੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿ ਦਿੱਤਾ ਸੀ, ਸ਼ਰਾਬੀ ਖੜਾ ਸੀ, ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਸਵਾਰ ਹੋਏ ਜਾ ਰਹੇ, ਕਹਿੰਦਾ ਕਾਣਿਆ ਹਾਥੀ ਵੇਚਣਾ। ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਵੀ ਸ਼ਰਾਬ ਦੇ ਨਸ਼ੇ ਵਿਚ ਹੈ, ਸਿਆਣਾ ਰਾਜਾ ਸੀ, ਕੋਈ ਕਠੋਰ ਬਿਰਤੀ ਵਾਲਾ ਹੁੰਦਾ ਤੇ ਉਹਨੇ ਕਹਿਣਾ ਸੀ ਹੁਣੇ ਕਤਲ ਕਰ ਦਿਓ, ਮਾਰ ਦਿਓ। ਉਹਨੂੰ ਫੜ ਕੇ ਲੈ ਆਂਦਾ, ਰਾਤ ਨੂੰ ਰੱਖਿਆ, ਜਦੋਂ ਲੈ ਗਈ ਨਾ ਸਵੇਰੇ, ਕਹਿੰਦਾ ਹਾਂ ਬਈ ਹਾਥੀ ਖਰੀਦਣਾ। ਕਹਿੰਦਾ ਜੀ ਉਹ ਵਪਾਰੀ ਕੱਲ ਆਏ ਸੀ, ਕੱਲ ਦੇ ਚਲੇ ਗਏ ਨੇ, ਹੁਣ ਤਾਂ ਹੋਰ ਹੀ ਨੇ। ਹੁਣ ਜਦੋਂ ਸ਼ਰਾਬ ਦੇ ਨਸ਼ੇ ਦੇ ਵਿਚ ਕੋਈ ਹੋਵੇ ਉਹਨੂੰ ਸੋਝ ਹੀ ਨੀ ਰਹਿੰਦੀ, ਉਦੋਂ ਇਹ ਨੀ ਪਤਾ ਵੀ ਸਾਹਮਣੇ ਕੌਣ ਹੈ, ਮੇਰੀ ਮਾਂ ਹੈ, ਭੈਣ ਹੈ। ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿਚ ਆਏ, ਤਦੇ ਮਹਾਰਾਜ ਜੀ ਨੇ ਬਚਨ ਕਹੇ ਨੇ, ਮਤ ਹੀ ਨੀ ਰਹਿੰਦੀ ਬੰਦੇ ਅੰਦਰ, ਇਹ ਮਲੇਛਾਂ ਦਾ ਖਾਣਾ ਹੈ। ਇਹ ਪੀ ਰਿਹਾ ਨੇ ਸ਼ਰਾਬ ਤੇ ਅਬਦੁਲ ਖਾਨ ਨੂੰ ਕਹਿੰਦੇ ਦੱਸ ਗੁਰੂ ਕਿੱਥੇ ਹੈ, ਅਸੀਂ ਗੁਰੂ ਨੂੰ ਪਕੜਾਂਗੇ।
ਗਹੇ ਤੁਰਤ ਕਿਆ ਜੰਗ ਮਚਾਏ,
ਉਹਨਾਂ ਨੇ ਕੀ ਜੰਗ ਕਰਨਾ, ਅਸੀਂ ਤਾਂ ਜਾਂਦੇ ਹੀ ਗੁਰੂ ਜੀ ਨੂੰ ਫੜ ਲੈਣਾ।
ਉਹ ਅਬ ਅਟਕੇ ਲੜੇ ਅਗਾਰੀ,
ਕੌਣ ਹੈ ਜਿਹੜਾ ਸਾਡੇ ਸਾਹਮਣੇ ਅੱਗੇ ਅਟਕ ਕੇ ਲੜਾਈ ਕਰ ਸਕੇ।
ਕਿਨ ਮੈਂ ਸ਼ਤਰੁਨ ਦਿਓ ਸੰਗਾਰੀ,
ਅਸੀਂ ਇੱਕ ਛਿੰਨ ਚ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਉਣਾ।
ਅਮਰੀ ਸੈਨਾ ਬੜ ਸਾਵਧਾਨ,
ਸਾਡੀ ਸੈਨਾ ਬੜੀ ਸਾਵਧਾਨ ਹੈ।
ਕੌਣ ਅਰੇ ਆਗੇ ਇਨਿਆਨ,
ਕੌਣ ਹੈ ਜਿਹੜਾ ਇਹਨਾਂ ਦੇ ਸਾਹਮਣੇ ਆ ਕੇ ਅੱਗੇ ਆ ਕੇ ਅੜੇਗਾ।
ਜਥਾ ਸੁਗਰ ਕੋ ਸੁਤ ਹੰਕਾਰੇ,
ਕਹਿੰਦੇ ਜਿਵੇਂ ਸਗਰ ਨਾਮ ਦਾ ਇੱਕ ਰਾਜਾ ਹੋਇਆ ਉਹਦੇ ਪੁੱਤਰ ਜਿਵੇਂ ਹੰਕਾਰੇ ਗਏ ਸਨ।
ਕਿੰਨੇ ਨਕਾਉ ਅਵਨ ਮਝਾਰੇ,
ਉਹ ਵੀ ਆਪਣੇ ਆਪ ਨੂੰ ਬੜੇ ਸੂਰਮੇ ਮੰਨਦੇ ਸੀ, ਕਿਸੇ ਨੂੰ ਧਰਤੀ ਤੇ ਸਮਝਦੇ ਹੀ ਨਹੀਂ ਸਨ।
ਪਲਕੀ ਉਗਾਰਨ ਤੇ ਜਰ ਗਏ,
ਇੱਕ ਮਹਾਂਪੁਰਖ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਨਿਗਾਹ ਦੇ ਨਾਲ ਹੀ ਸਾਰੇ ਸਾੜ ਦਿੱਤੇ ਸੀ। ਕਹਿੰਦੇ ਇਸ ਪ੍ਰਕਾਰ ਦੀ ਨਾ ਤੁਰਕਾਂ ਦੀ ਹਾਲਤ ਹੋਣ ਵਾਲੀ ਹੈ।
ਤਥਾ ਮੂਡ ਚਾਤਰਿਸ ਪਏ,
ਇਹਦਾ ਇਹ ਮੂਰਖ ਚਾਹੁੰਦੇ ਨੇ, ਗੁੱਸੇ ਵਿਚ ਆਏ ਹੋਏ ਗੁਰੂ ਸਾਹਿਬ ਜੀ ਕੋਲ ਮਰਨਾ ਚਾਹੁੰਦੇ ਹਨ।
ਮਰਤੇ ਮਾਰ ਬਕਾਰਾ ਚਾਲੇ,
ਇਹਦਾ ਮਾਰ ਬਕਾਰਾ ਕਰਦੇ ਹੋਏ ਤੁਰੇ ਜਾ ਰਹੇ ਨੇ।
ਪੀ ਸ਼ਰਾਬ ਕੇ ਤਕ ਮਤਵਾਲੇ,
ਇਹ ਸ਼ਰਾਬ ਦੇ ਨਸ਼ੇ ਚ ਮਤਵਾਲੇ ਹੋਏ ਜਾ ਰਹੇ ਨੇ।
ਪਟੇ ਫੇਰ ਰਣ ਸਿੰਘੇ ਬਜੇ,
ਬੜੇ ਬੜੇ ਭੇਰੀਆਂ ਪਟੇ ਰਣ ਸਿੰਘੇ ਵੱਜਦੇ ਜਾ ਰਹੇ ਹਨ।
ਅਸਤਰ ਸ਼ਸਤਰ ਜੁੱਤ ਜੋਧਾ ਸਜੇ,
ਬੜੇ ਬੜੇ ਸੋਹਣੇ ਬਸਤਰਾਂ ਸ਼ਸਤਰਾਂ ਦੇ ਸਮੇਤ ਯੋਧੇ ਸਜੇ ਹੋਏ ਜਾ ਰਹੇ ਨੇ।
ਚਲਿਓ ਪੰਥ ਲਸ਼ਕਰ ਤਾਬੇ ਐਸੇ,
ਕਹਿੰਦੇ ਇਸ ਤਰ੍ਹਾਂ ਬੜਾ ਵੱਡਾ ਲਸ਼ਕਰ ਰਸਤੇ ਚ ਤੁਰਿਆ ਜਾ ਰਿਹਾ।
ਗਿਰ ਪਰ ਬਰਖੇ ਤੇ ਹੜ ਜੈਸੇ,
ਕਹਿੰਦੇ ਮਾਨੋ ਜਿਵੇਂ ਅਕਾ ਪਹਾੜਾਂ ਤੇ ਬੱਦਲ ਪਵੇ ਤੇ ਹੜ ਨੀ ਆ ਜਾਂਦਾ ਨਦੀਆਂ ਦਰਿਆਵਾਂ ਚ, ਏਦਾਂ ਹੜ ਦੇ ਸਮਾਨ ਤੁਰੇ ਜਾ ਰਹੇ ਨੇ।
ਪਹੁੰਚੇ ਆਨ ਰੋਹੇਲੇ ਤੀਰ,
ਚਲਦੇ ਚਲਦੇ ਰੋਹੇਲੇ ਪਿੰਡ ਦੇ ਨੇੜੇ ਆ ਪਹੁੰਚੇ ਹਨ।
ਕਲ ਮਲਾਤ ਇਕੱਠੀ ਮੱਟ ਪੀਰ,
ਕਲ ਮਲਾਤ ਕਰਦੇ ਹੋਏ ਕੁਰਬਲ ਕੁਰਬਲ ਕਰਦੇ ਹੋਏ ਸੂਰਮਿਆਂ ਦੀ ਭੀੜ ਆ ਇਕੱਠੀ ਹੋਈ ਹੈ।
ਸਭ ਮੈਂ ਅਬਦੁਲ ਖਾਨ ਸੂਬਾ,
ਸੂਬਾ ਅਬਦੁਲ ਖਾਨ ਉਹਨਾਂ ਸਾਰਿਆਂ ਵਿਚ ਨਾਲ ਆ ਰਿਹਾ।
ਇਕ ਲਸ਼ਕਰ ਉਰ ਤਰ ਕਰ ਮਾਣ,
ਆਪਣਾ ਲਸ਼ਕਰ ਵੇਖ ਕੇ ਦੇ ਮਨ ਚ ਬੜਾ ਮਾਣ ਬੜਾ ਗਰੂਰ ਆਇਆ।
ਉਹ ਹੁਕਮ ਮੰਗਵਾ ਇਸ ਤਰਨੀ,
ਉਸੇ ਵਕਤ ਇਹਨੇ ਹੁਕਮ ਕਰਕੇ ਕਿਸ਼ਤੀਆਂ ਮੰਗਵਾਈਆਂ।
ਪਾਰ ਸੈਨ ਸਭ ਤੂਰਨ ਕਰਨੀ,
ਤੇ ਦਰਿਆ ਬਿਆਸ ਇਹਨਾਂ ਨੇ ਪਾਰ ਕੀਤਾ ਹੈ।
ਤਤ ਛਿਨ ਕੇਵਟ ਹੋਏ ਸਮੁਦਾਇਆ,
ਬਹੁਤ ਸਾਰੇ ਕੇਵਟ ਮਲਾ ਆ ਗਏ ਹਨ।
ਲਸ਼ਕਰ ਕਰਿਓ ਪਾਰ ਧਨ ਪਾਇਆ,
ਉਹਨਾਂ ਕੇਵਟਾਂ ਮਲਾਹਾਂ ਨੇ ਇਹਦਾ ਸਾਰਾ ਵੱਡਾ ਲਸ਼ਕਰ ਉਸੇ ਵਕਤ ਦਰਿਆ ਤੋਂ ਪਾਰ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾ ਕੇ ਪਹੁੰਚ ਕੇ ਨੇੜੇ ਜੰਗ ਦੀ ਤਿਆਰੀ ਕਰ ਰਿਹਾ। ਉਧਰੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਵੀ ਜੰਗ ਦੀਆਂ ਤਿਆਰੀਆਂ ਕੀਤੀਆਂ ਹੋਈਆਂ। ਸੂਰਮੇ ਪਹਿਲਾਂ ਹੀ ਕਮਰ ਕੱਸੀ ਬੈਠੇ ਸਨ, ਜਾਣਦੇ ਸਨ ਵੀ ਫੌਜਾਂ ਆਉਣ ਵਾਲੀਆਂ ਨੇ। ਉਹ ਜੰਗ ਹੋ ਰਿਹਾ ਸ੍ਰੀ ਹਰਗੋਬਿੰਦਪੁਰੇ ਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਪ੍ਰਸੰਗਾਂ ਚ ਸਰਵਣ ਕਰੋਗੇ।